सतनाम करता पुरख निर्भव निर्वैर अकाल मूरत अजूनी सैपं गुर पर साध जप आदि सच जुगाद सच है पी सच नानक होशी पी सच नारायण नरपत नमस्कार ऐसे गुर कौ बल बल जाइए आप मुक्त मोहे तार ऐसे गुर कौ बल बल जाइए आप मुक्त मोहे तारे ज्ञान ध्यान किछ कर्म ना जाना नाहिन निर्मल करनी साध संगत कै अंचल लाभ हो दिखम नदी जाए तरनी ना हो जति सती नहीं पड़या मूर्ख मुगदा जन्म पया परणवत नानक तिनकी शरणा जिन तू नाही विसरया परणवत नानक तिनकी शरणा जिन तू नाही विसरया परम सम्मान योग चवर छत्र दी मालक शब्द गुरु साहिब श्री गुरु ग्रंथ साहिब महाराज जी दी पावन पवित्र खाजूरी अंदर सुभाए मान खोए बैठे गुरमुख प्यारे सत संगी जनों आप जी ने बड़े प्यार दे नाल हजूर दी इलाही गुरबाणी दा रस पिना कीर्तन सरवण कीता है जी। अज उस अकाल पुरख वाहगुरु जी दी कृपा दा सदका दशमेश पिता धन धन साहिब श्री गुरु गोबिंद सिंह जी महाराज जिन्हां ने अपना सब कुछ देश कौम तो कुर्बान कर दिता उस प्यारे गुरदेव दे पावन पवित्र आगमन पुरब नूं आप जी मना रहे हो जिवें जिस दिन ए पुरब सी उदन भी हजूर दे जीवन दे कुछ कौतक जो बाला प्रीतम ने बाल अवस्था विच चोज रचाए उन्हां दी विचार आपां कर चुके हैं। आओ साध संगत जी जिथे गुरु गोबिंद सिंह जी का आगमन पुरब 25 तरीक नूं आपां मनाया है उत्थे 22 दिसंबर नूं मेरे हजूर गुरु गोबिंद सिंह महाराज जी दे वड्डे साहिबजादियां दा शहीदी दिवस सी। आओ चमकौर गढ़ी दा साका उस इतिहास नूं गुरु कृपा नाल आपां ने वचन साध संगत आप मेहरामत करो ਤਾਂ ਜੋ ਉਸ ਪਿਆਰੇ ਸਤਿਗੁਰੂ ਦੇ ਇਸ ਜੀਵਨ ਨੂੰ, ਹਜ਼ੂਰ ਦੇ ਇਸ ਅਲੌਕਿਕ ਕਾਰਨਾਮੇ ਨੂੰ, ਗੁਰੂ ਕਲਗੀ ਵਾਲੇ ਦਾ ਇਹ ਵੀ ਇੱਕ ਬਚਿੱਤਰ ਹੀ ਨਾਟਕ ਸੀ ਜਿਹੜਾ ਅਜੇ ਤੱਕ ਕਿਸੇ ਨੇ ਖੇਡਿਆ ਨਾ, ਕਿੰਨੀ ਹੈਰਾਨੀ ਪੈਦਾ ਕਰਨ ਵਾਲੀ ਇਹ ਘਟਨਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਆਪ ਮਿਹਰਾਮਤ ਕਰੋ, ਆਪ ਹੀ ਅੰਦਰ ਦੀ ਇਕਾਗਰਤਾ ਬਖਸ਼ ਕੇ ਆਪਣੇ ਇਸ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਕਰਾ ਲਓ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਦੋਂ ਆਪਾਂ ਹਜ਼ੂਰ ਦੇ ਪਾਵਨ ਪਵਿੱਤਰ ਜੀਵਨ ਨੂੰ ਪੜ੍ਹਨੇ ਹਾਂ ਤੇ ਉਹਨਾਂ ਦੀ ਪਾਵਨ ਪਵਿੱਤਰ ਬਾਣੀ ਦੇ ਆਧਾਰ ਤੇ ਹਜ਼ੂਰ ਨੇ ਆਪਣੀ ਬਾਣੀ ਵਿੱਚ, ਜਿਵੇਂ ਆਪਾਂ ਬਚਿੱਤਰ ਨਾਟਕ ਵਿੱਚ ਇਹ ਬਚਨ ਸਰਵਣ ਕਰ ਰਹੇ ਸਾਂ ਕਿ ਮੇਰੇ ਆਉਣ ਦਾ ਪ੍ਰਯੋਜਨ ਕੀ ਹੈ, ਤੇ ਸਾਹਿਬ ਨੇ ਇੱਕੋ ਸਵਈਏ ਅੰਦਰ ਇਸ ਪੂਰੀ ਘਟਨਾ ਨੂੰ ਅੰਕਿਤ ਕਰ ਦਿੱਤਾ ਤੇ ਸਾਹਿਬ ਨੇ ਬਚਨ ਕੀਤੇ ਦਸ਼ਮੇਸ਼ ਸਤਿਗੁਰੂ ਨੇ ਕਿ ਹਮ ਇਹ ਕਾਜ ਜਗਤ ਮੋਹ ਆਏ, ਮੈਂ ਇਸ ਕਾਜ ਲਈ ਇਸ ਸੰਸਾਰ ਤੇ ਇਸ ਜਗਤ ਤੇ ਆਇਆ। ਧਰਮ ਹੇਤ ਗੁਰਦੇਵ ਪਠਾਏ, ਪਠਾਏ ਦਾ ਅਰਥ ਹੁੰਦਾ ਭੇਜਿਆ ਗਿਆ। ਹਜ਼ੂਰ ਕਹਿ ਰਹੇ ਨੇ ਮੈਂ ਕੁਝ ਕੰਮ ਕਰਨ ਆਇਆ ਤੇ ਉਸ ਗੁਰਦੇਵ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਇਸ ਕਾਜ ਵਾਸਤੇ ਇਸ ਸੰਸਾਰ ਤੇ ਭੇਜਿਆ। ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ, ਕੀ ਕਾਜ ਏ। ਸਾਹਿਬ ਕਹਿੰਦੇ ਨੇ ਜਹਾਂ ਤਹਾਂ ਤੈ ਧਰਮ ਚਲਾਏ। ਸਾਹਿਬ ਜੀ ਬਚਨ ਕਰਦੇ ਨੇ, ਆਪਾਂ ਸਵਈਆ ਇਹ ਸਰਵਣ ਵੀ ਕੀਤਾ, ਇੱਕ ਤਾਂ ਪੰਕਤੀ ਇਹ ਆਉਂਦੀ ਏ, ਜਹਾਂ ਤਹਾਂ ਤੈ ਧਰਮ ਚਲਾਏ, ਕੁਬੁੱਧ ਕਰਨ ਤੇ ਲੋਕ ਹਟਾਏ। ਤੇ ਇੱਥੇ ਬਚਨੇ ਜਹਾਂ ਤਹਾਂ ਤੈ ਧਰਮ ਬਿਥਾਰੋ, ਦੁਸ਼ਟ ਦੋਖੀਅਨ ਪਕੜ ਪਛਾਰੋ, ਯਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਾ ਮਨਮੰਗ, ਕਾਸ ਵਾਸਤੇ ਧਰਮ ਚਲਾਵਨ, ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਧਰਮ ਨੂੰ ਚਲਾਉਣ ਲਈ, ਪਰਮੇਸ਼ਵਰ ਦੀ ਬੰਦਗੀ ਕਰਨ ਵਾਲਿਆਂ ਨੂੰ ਉਭਾਰਨ ਵਾਸਤੇ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਹੇ ਸਾਧੂ ਜਨੋ, ਇੱਕ ਗੱਲ ਧਿਆਨ ਨਾਲ ਇਸ ਨੂੰ ਸਮਝ ਲਵੋ ਕਿ ਧਰਮ ਚਲਾਵਨ, ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਤੇ ਜਿਹੜੇ ਜ਼ਾਲਮ ਬਿਰਤੀ ਵਾਲੇ ਲੋਕ ਨੇ, ਉਹਨਾਂ ਦੁਸ਼ਟਾਂ ਦੀ ਮੂਲ ਦਰ ਤੇ ਮੈਂ ਜੜ ਪੱਟਣ ਵਾਸਤੇ ਆਇਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਪੜ੍ਹਨੇ ਆ ਤੇ ਬੜੇ ਪਿਆਰੇ ਕੁਝ ਕੁ ਬਚਨ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਕੀਤੇ ਨੇ। ਉਹ ਕਹਿੰਦਾ ਤਿੰਨ ਕਿਸਮ ਦੇ ਸੰਸਾਰ ਵਿੱਚ ਆਮ ਤੌਰ ਤੇ ਇਨਸਾਨ ਪੈਦਾ ਹੁੰਦੇ। ਉਹਨੇ ਸ਼ਬਦ ਇਨਸਾਨ ਵਰਤਿਆ। ਕਹਿਣ ਲੱਗੇ ਤਿੰਨ ਕਿਸਮ ਦੇ ਆਮ ਇਨਸਾਨ ਪੈਦਾ ਹੁੰਦੇ ਨੇ ਤੇ ਪੁੱਛਿਆ ਕਿਹੜੇ। ਤੇ ਉਹਨੇ ਇੱਕ ਗੱਲ ਕਹੀ, ਕੁਝ ਲੋਕ ਐਸੇ ਨੇ ਕਿ ਜਿਨ੍ਹਾਂ ਦੇ ਪਿਤਾ ਪਿਤਾਮਾ, ਜਿਨ੍ਹਾਂ ਦੇ ਬਾਪ ਦਾਦਿਆਂ ਨੇ ਇੰਨੇ ਕੁ ਵੱਡੇ ਕਾਰਨਾਮੇ ਕੀਤੇ ਹੁੰਦੇ ਨੇ ਤੇ ਜਿੱਥੇ ਵੀ ਉਹ ਬੈਠਦੇ ਨੇ ਤੇ ਆਪਣੇ ਬਜ਼ੁਰਗਾਂ ਦੇ ਕਾਰਨਾਮੇ, ਆਪਣੇ ਪਿਤਾ ਪਿਤਾਮਾ ਦੇ ਕੌਤਕ ਨੂੰ, ਉਹਨਾਂ ਦੀ ਬਹਾਦਰੀ ਦੀ ਚਰਚਾ ਕਰਕੇ ਆਪਣੇ ਅੰਦਰ ਨੂੰ ਲੋਕਾਂ ਵਿੱਚ ਅਦਬ ਦਵਾ ਲੈਂਦੇ। ਆਪ ਉਹਨਾਂ ਦਾ ਜੀਵਨ ਨਹੀਂ ਪਰ ਆਪਣੇ ਪਿਤਾ ਪਿਤਾਮਾ ਦੀ ਉਸ ਸ਼ੋਹਰਤ ਨੂੰ, ਉਹਨਾਂ ਦੇ ਬਲ ਨੂੰ, ਉਹਨਾਂ ਦੀ ਤਾਕਤ ਨੂੰ ਉਹ ਆਪਣੇ ਜੀਵਨ ਤੇ ਲਾਗੂ ਕਰਕੇ ਲੋਕਾਂ ਵਿੱਚ ਸਤਿਕਾਰਯੋਗ ਬਣ ਜਾਂਦੇ। ਉਹ ਕਹਿੰਦੇ ਨੇ ਦੂਸਰੀ ਕਿਸਮ ਦੇ ਲੋਕ ਉਹ ਨੇ ਕਿ ਜਿਨ੍ਹਾਂ ਦੇ ਪਿਤਾ ਪਿਤਾਮਾ ਆਪ ਤਾਂ ਬਹੁਤ ਜ਼ਿਆਦਾ ਮਹਾਨ ਨਹੀਂ ਪਰ ਆਪ ਉਹਨਾਂ ਲੋਕਾਂ ਦਾ ਜੀਵਨ ਇੰਨਾ ਉੱਚਾ ਹੁੰਦਾ, ਉਹ ਆਪਣੇ ਜੀਵਨ ਦੇ ਨਾਲ, ਆਪਣੀ ਸ਼ਖਸੀਅਤ ਦੇ ਨਾਲ, ਆਪਣੀ ਬਲ ਦੇ ਨਾਲ ਲੋਕਾਂ ਵਿੱਚ ਆਪਣਾ ਥਾਂ ਬਣਾ ਲੈਂਦੇ। ਉਹ ਕਹਿੰਦਾ ਤੀਸਰੀ ਕਿਸਮ ਦੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਨਾਂ ਪਿਤਾ ਪਿਤਾਮਾ ਮਹਾਨ ਨੇ, ਜਿਹੜੇ ਆਪ ਵੀ ਕੋਈ ਮਹਾਨ ਕੰਮ ਨਹੀਂ ਕਰਦੇ ਪਰ ਉਹਨਾਂ ਦੇ ਘਰ ਜਿਹੜੀ ਸੰਤਾਨ ਪੈਦਾ ਹੁੰਦੀ ਏ, ਕਈ ਵਾਰੀ ਉਹ ਪੁੱਤਰ ਪੋਤਰੇ ਇਹੋ ਜਿਹਾ ਕੰਮ ਕਰ ਜਾਂਦੇ ਨੇ ਕਿ ਰਹਿੰਦੀ ਦੁਨੀਆਂ ਤੱਕ ਉਹ ਜਿਹੜੇ ਨੇ ਆਪਣੇ ਪੁੱਤਰਾਂ ਦੇ ਨਾਂ ਉੱਤੇ ਉਹ ਵੀ ਮਹਾਨ ਹੋ ਜਾਂਦੇ। ਉਹ ਕਹਿੰਦੇ ਨੇ ਤਿੰਨ ਤਰ੍ਹਾਂ ਦੇ ਲੋਕ, ਕੁਝ ਆਪਣੇ ਬਜ਼ੁਰਗਾਂ ਤੇ, ਆਪਣੇ ਪਿਤਾ ਪਿਤਾਮਾ ਤੇ ਮਾਣ ਕਰਦੇ ਨੇ, ਕੁਝ ਆਪਣੇ ਤੇ ਮਾਣ ਕਰਦੇ ਨੇ, ਤੇ ਜਿਨ੍ਹਾਂ ਕੋਲ ਇਹ ਦੋਵੇਂ ਨਾ ਹੋਣ ਤੇ ਉਹ ਆਪਣੀ ਔਲਾਦ ਤੇ ਮਾਣ ਕਰ ਲੈਂਦੇ ਨੇ ਕਿ ਸਾਡੇ ਪੁੱਤਰ ਬੜੇ ਮਹਾਨ ਹੋਏ ਨੇ। ਪਰ ਕਹਿੰਦਾ ਜਦੋਂ ਗੁਰੂ ਕਲਗੀ ਵਾਲੇ ਪਾਤਸ਼ਾਹ ਜੀ ਤੇਰੇ ਜੀਵਨ ਨੂੰ ਆਪਾਂ ਪੜ੍ਹਨੇ ਆ ਤੇ ਹੈਰਾਨਗੀ ਦੀ ਬਾਤ ਏ ਤੁਸੀਂ ਇਹਨਾਂ ਤਿੰਨਾਂ ਕਿਸਮਾਂ ਤੋਂ ਵਿਲੱਖਣ ਜਦੋਂ ਤੱਕਨੇ ਆ ਤੁਹਾਡੇ ਪਿਤਾ ਵੱਲ, ਤੁਹਾਡੇ ਪਿਤਾਮਾ ਵੱਲ, ਤੁਹਾਡੇ ਪੜਦਾਦੇ ਵੱਲ, ਤੇ ਗੁਰੂ ਗੋਬਿੰਦ ਸਿੰਘ ਤੁਸੀਂ ਤਾਂ ਵੀ ਮਹਾਨ ਹੋ ਜਦੋਂ ਤੁਹਾਡੇ ਆਪਣੇ ਜੀਵਨ ਨੂੰ ਤੱਕਨੇ ਆ ਤਾਂ ਵੀ ਤੁਹਾਡੇ ਚਰਨਾਂ ਵਿੱਚ ਸੀਸ ਝੁਕਦਾ ਹੈ, ਤੇ ਜਦੋਂ ਤੇਰੇ ਪੁੱਤਰਾਂ ਦੀਆਂ ਕੁਰਬਾਨੀਆਂ ਨੂੰ ਤੱਕਨੇ ਆ ਤੇ ਉਦੋਂ ਵੀ ਤੇਰੇ ਚਰਨਾਂ ਵਿੱਚ ਸਾਡਾ ਸੀਸ ਝੁਕ ਜਾਂਦਾ। ਦੇਖਨੇ ਆ ਤੇਰੇ ਪਿਤਾਮਾ ਵੀ ਮਹਾਨ ਨੇ, ਉਹਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਏ, ਉਹਨਾਂ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ ਨੇ, ਤੇਰੇ ਪਿਤਾਮਾ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ ਨੇ ਤੇ ਚਾਰੇ ਦੀਆਂ ਚਾਰੇ ਜੰਗਾਂ ਜਿੱਤ ਕੇ ਆਏ ਨੇ, ਤੇ ਤੁਹਾਡੇ ਪੜਦਾਦਾ ਗੁਰੂ ਅਰਜਨ ਸਾਹਿਬ ਜਦੋਂ ਉਹਨਾਂ ਨੂੰ ਤੱਕਨੇ ਆ ਉਹ ਵੀ ਮਹਾਨ ਨੇ, ਤੱਤੀ ਤਵੀ ਤੇ ਬੈਠ ਸਕਦੇ ਨੇ ਪਰ ਕਦੀ ਪਰਮੇਸ਼ਵਰ ਨੂੰ ਉਲਾਮਾ ਨਹੀਂ। ਜੇ ਬਾਣੀ ਉਚਾਰਨ ਕਰ ਲੱਗਦੇ ਨੇ ਤੇ 30 ਰਾਗਾਂ ਵਿੱਚ ਬਾਣੀ ਉਚਾਰਨ ਕਰੀ ਜਾਂਦੇ ਨੇ, ਰਾਗ ਦੇ ਉਹ ਇੰਨੇ ਕੁ ਮਾਹਰ ਨੇ, ਆਪ ਸ਼ਰੰਦਾ ਲੈ ਕੇ ਕੀਰਤਨ ਕਰਦੇ ਨੇ। ਮੈਂ ਅਰਜ਼ ਕਰ ਰਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਜੇ ਖਾਨਦਾਨ ਨੂੰ ਤੱਕੋ, ਉਹਨਾਂ ਦੇ ਦਾਦਾ ਪੜਦਾਦਾ ਅੱਤ ਦੇ ਮਹਾਨ ਨੇ। ਤੇ ਸਾਧ ਸੰਗਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਵੱਲ ਝਾਤੀ ਮਾਰੀਏ ਉਹ ਵੀ ਕੁਰਬਾਨੀ ਦੇ ਪੁੰਜ ਨੇ, ਤੇ ਜੋ ਕੁਝ ਗੁਰੂ ਤੇਗ ਬਹਾਦਰ ਜੀ ਕਰ ਗਏ ਨੇ ਕਿਸੇ ਨੇ ਕੀਤਾ ਨਹੀਂ। ਗੁਰੂ ਗੋਬਿੰਦ ਸਿੰਘ ਤੁਸੀਂ ਪਿਤਾ ਪਿਤਾਮਾ ਵੱਲੋਂ ਵੀ ਮਹਾਨ ਹੋ, ਤੇ ਜਦੋਂ ਆਪ ਜੀ ਵੱਲ ਝਾਤੀ ਮਾਰੀ ਦੀਏ ਜੇ ਬਾਣੀ ਉਚਾਰਨ ਕਰਦੇ ਹੋ ਤੇ ਤੁਹਾਡੇ ਕੋਲ ਪੜਦਾਦੇ ਵਰਗਾ ਉਹ ਗੁਣ ਏ ਜੋ ਗੁਰੂ ਅਰਜਨ ਸਾਹਿਬ ਕੋਲ ਏ, ਉਸ ਵਾਹਿਗੁਰੂ ਦੀ ਉਸਤਤ ਵਿੱਚ ਘੰਟਿਆਂ ਬੱਧੀ ਤੂੰ ਪਿਆਰੇ ਨੂੰ ਯਾਦ ਕਰੀ ਜਾਣਾ। ਜਦੋਂ ਤੁਹਾਡੇ ਪਿਤਾਮਾ ਦੇ ਜੀਵਨ ਨੂੰ ਤੱਕੀਦਾ ਹੈ ਆਪਣੇ ਦਾਦੇ ਦੀ ਤਰ੍ਹਾਂ ਕਿਰਪਾਨਾਂ ਤੁਸੀਂ ਵੀ ਪਾਈਆਂ ਨੇ, ਉਹ ਵੀ ਜ਼ਾਲਮ ਨਾਲ ਟੱਕਰ ਲੈਂਦੇ ਨੇ, ਤੁਸੀਂ ਵੀ ਲੈ ਰਹੇ ਹੋ, ਤੇ ਦਾਤਾ ਜੀ ਆਪਣੇ ਪਿਤਾ ਦੀ ਤਰ੍ਹਾਂ ਤੁਹਾਡੇ ਕੋਲ ਵੀ ਕੁਰਬਾਨੀ ਵਾਲਾ ਹਿਰਦਾ ਹੈ। ਜਦੋਂ ਪਿਤਾਮਾ ਤੱਕਨੇ ਆ, ਪਿਤਾ ਨੂੰ ਤੱਕਨੇ ਆ, ਤੁਹਾਡੀ ਆਪਣੀ ਸ਼ਖਸੀਅਤ ਨੂੰ ਤੱਕਨੇ ਆ ਤਾਂ ਝੁਕਨੇ ਹੀ ਝੁਕਨੇ ਆ, ਪਰ ਜਦੋਂ ਤੇਰੀ ਸੰਤਾਨ ਦੇ ਕਾਰਨਾਮੇ ਦੇਖਨੇ ਆ ਮੇਰੇ ਸਤਿਗੁਰੂ ਤੂੰ ਤਾਂ ਵੀ ਮਹਾਨ, ਹਰ ਪੱਖ ਤੋਂ ਤੁਸੀਂ ਮਹਾਨ ਹੋ। ਮੈਂ ਅਰਜ਼ ਕਰਾਂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜਿਨ੍ਹਾਂ ਨੇ ਪਿਤਾ ਦੇ ਵਸਾਏ ਹੋਏ ਸ਼ਹਿਰ ਆਨੰਦਪੁਰ ਵਿੱਚ ਡੇਰਾ ਕੀਤਾ, ਕਿਉਂਕਿ ਮੈਂ ਅੱਜ ਦਾ ਵਿਸ਼ਾ ਜਿਹੜਾ ਚਮਕੌਰ ਗੜੀ ਦਾ ਸ਼ੱਕ ਹੈ, ਪਰ ਕੋਸ਼ਿਸ਼ ਇਹ ਕਰੀਏ ਕਿ ਪਿਛੋਕੜ ਦੀ ਇੰਨੀ ਕੁ ਸਮਝ ਲੱਗ ਜਾਏ ਇਹ ਭਾਣਾ ਕਿਵੇਂ ਵਾਪਰਿਆ, ਹਜ਼ੂਰ ਨੇ ਕਿਹੜੀ ਕਿਹੜੀ ਥਾਂ ਤੇ ਟਿਕਾਣਾ ਕੀਤਾ, ਤੇ ਮੇਰੇ ਕਲਗੀ ਵਾਲੇ ਕਿਵੇਂ ਚਮਕੌਰ ਗੜੀ ਦੇ ਵਿੱਚ ਵੀ ਚੜ੍ਹਦੀ ਕਲਾ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦੇ ਰਹੇ। ਸਾਹਿਬ ਆਨੰਦਪੁਰ ਦੀ ਧਰਤੀ ਤੇ ਬਿਰਾਜਮਾਨ ਨੇ, ਸਤਿਗੁਰੂ ਪਹੁੰਚਾ ਸਾਹਿਬ ਦੀ ਧਰਤੀ ਤੇ ਵੀ ਭਾਗ ਲਾਏ ਨੇ, ਜੰਗਾਂ ਤਾਂ ਪਹਿਲਾਂ ਵੀ ਹੋਈਆਂ ਨੇ, ਭੰਗਾਣੀ ਦੀ ਜੰਗ ਹੋਈ ਏ, ਹੁਸੈਨੀ ਦੀ ਜੰਗ ਹੋਈ ਏ, ਨਦੌਣ ਦੀ ਜੰਗ ਹੋਈ ਏ, ਆਨੰਦਪੁਰ ਦੀਆਂ ਵੀ ਪਹਿਲਾਂ ਜੰਗਾਂ ਹੋਈਆਂ ਨੇ, ਪਰ ਹੁਣ ਇੱਕ ਕੇਰਾ ਪਹਾੜੀ ਰਾਜਿਆਂ ਨੇ ਪਾਇਆ, ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਉਹਨਾਂ ਨੇ ਪਹਾੜੀ ਰਾਜਿਆਂ ਦੀ ਪਰਵਾਹ ਨਹੀਂ ਕੀਤੀ, ਤੇ ਇਹਨਾਂ ਨੇ ਫਿਰ ਇੱਕ ਪੱਤਰਕਾ ਔਰੰਗਜ਼ੇਬ ਨੂੰ ਭੇਜੀ ਸੀ। ਆਨੰਦਪੁਰ ਸਾਹਿਬ ਦੀ ਧਰਤੀ ਤੋਂ ਪਹਾੜੀ ਰਾਜਿਆਂ ਨੇ ਘੇਰਾ ਪਾਇਆ, ਤੇ ਔਰੰਗਜ਼ੇਬ ਨੂੰ ਪੱਤਰਕਾ ਵਿੱਚ ਲਿਖਿਆ ਸੀ ਕਿ ਇਹ ਬਾਦਸ਼ਾਹ ਅਸੀਂ ਤਾਂ ਤੇਰੇ ਅਧੀਨ ਹਾਂ, ਤੂੰ ਜੋ ਕਹਿੰਦਾ ਹੈ ਅਸੀਂ ਤੇਰੇ ਬਚਨਾਂ ਨੂੰ ਤੇਰੇ ਹੁਕਮ ਨੂੰ ਮੰਨ ਲੈਂਦੇ ਹਾਂ। ਪਰ ਯਾਦ ਰੱਖੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਬੈਠੇ ਨੇ ਜਿਨ੍ਹਾਂ ਦੇ ਪਿਤਾ ਨੂੰ ਤੂੰ ਦਿੱਲੀ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ, ਉਹ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਫੌਜਾਂ ਨੂੰ ਇਕੱਠਿਆਂ ਕਰੀ ਬੈਠਾ, ਅਸੀਂ ਬੜਾ ਯਤਨ ਕਰਨੇ ਆ ਕਿ ਤੇਰੇ ਰਾਜ ਵਿੱਚ ਕੋਈ ਬਗਾਵਤ ਨਾ ਕਰੇ, ਪਰ ਦੇਖੋ ਜਦੋਂ ਬੰਦਾ ਗੁਲਾਮੀ ਦੇ ਦਿਨ ਕੱਟਣ ਲੱਗ ਪਵੇ ਨਾ, ਸਿਆਣੇ ਕਹਿੰਦੇ ਨੇ ਜਦੋਂ ਪੰਛੀ ਪਿੰਜਰੇ ਵਿੱਚ ਹੋਵੇ ਤੇ 2-4 ਮਹੀਨੇ ਕਿਤੇ 6 ਮਹੀਨੇ ਸਾਲ ਉਹ ਪਿੰਜਰੇ ਵਿੱਚ ਰਹਿ ਜਾਏ ਨਾ, ਤੇ ਉਹਨੂੰ ਪਰਤ ਕੇ ਪਿੰਜਰੇ ਵਿੱਚੋਂ ਕੱਢਣ ਦੀ ਵੀ ਕੋਸ਼ਿਸ਼ ਕਰੋ ਤੇ ਪੰਛੀ ਦਾ ਚਿੱਤ ਨਹੀਂ ਕਰਦਾ ਉਹ ਪਿੰਜਰੇ ਵਿੱਚੋਂ ਬਾਹਰ ਨਿਕਲੇ, ਜੇ ਉਹ ਉਡਾਰੀ ਮਾਰੇਗਾ ਵੀ ਤੇ ਪਰਤ ਕੇ ਫਿਰ ਪਿੰਜਰੇ ਵਿੱਚ ਆ ਜਾਏਗਾ। ਉਹ ਲੋਕ ਇੰਨਾ ਕੁ ਗੁਲਾਮ ਰਹਿ ਚੁੱਕੇ ਨੇ, ਕਈ ਸਦੀਆਂ ਦੇ ਗੁਲਾਮ ਨੇ, ਤੇ ਜੇ ਮੇਰਾ ਕਲਗੀ ਵਾਲਾ ਉਹਨਾਂ ਦੀ ਗੁਲਾਮੀ ਦਾ ਪਿੰਜਰਾ ਤੋੜਨਾ ਚਾਹੁੰਦਾ ਹੈ, ਹਾਲਾਂਕਿ ਪੰਛੀ ਨੂੰ ਇੰਨੀ ਸਮਝ ਨਹੀਂ, ਜਿਹੜਾ ਪਿੰਜਰੇ ਨੂੰ ਤੋੜਦਾ ਪਿਆ ਸਾਡਾ ਭਲਾ ਕਰਦਾ ਪਿਆ, ਸਾਨੂੰ ਖੁੱਲੀ ਹਵਾ ਦਾ ਆਨੰਦ ਦੇਣਾ ਚਾਹੁੰਦਾ ਹੈ, ਪਰ ਪਤਾ ਨਹੀਂ ਪਿੰਜਰਾ ਹੀ ਉਹਦਾ ਜੀਵਨ ਬਣ ਜਾਂਦਾ ਹੈ ਤੇ ਕਈ ਵਾਰੀ ਉਹ ਸੁਤੰਤਰਤਾ ਦਿਵਾਉਣ ਵਾਲੇ ਪਿੰਜਰਾ ਤੋੜਨ ਵਾਲੇ ਨਾਲ ਵੀ ਵੈਰ ਕਮਾਉਣ ਲੱਗ ਪੈਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਗੁਲਾਮੀ ਦਾ ਪਿੰਜਰਾ ਤੋੜਨਾ ਚਾਹੁੰਦੇ ਨੇ, ਹਜ਼ੂਰ ਇਹਨਾਂ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਨੇ, ਪਰ ਗੁਲਾਮੀ ਦੇ ਦਿਨ ਕੱਟਣ ਵਾਲੇ ਲਿਖ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਆਕੀ ਬਣ ਗਏ ਨੇ, ਸਸਾਂ ਬੜੇ ਯਤਨ ਕੀਤੇ ਨੇ ਉਹਨਾਂ ਨੂੰ ਆਪਾਂ ਰੋਕ ਲਈਏ, ਪਰ ਸਾਡੀ ਕੋਈ ਪੇਸ਼ ਨਹੀਂ ਗਈ। ਪਰ ਜੇਕਰ ਬਾਦਸ਼ਾਹ ਤੂੰ ਕੋਈ ਉਦਮ ਉਪਰਾਲਾ ਨਾ ਕੀਤਾ ਤੇ ਗੁਰੂ ਗੋਬਿੰਦ ਸਿੰਘ ਬਗਾਵਤ ਦੀ ਅੱਗ ਪੈਦਾ ਕਰ ਦੇ। ਸਾਧ ਸੰਗਤ ਹਜ਼ੂਰ ਆਨੰਦਪੁਰ ਨੇ ਤੇ ਕਹਿੰਦੇ ਨੇ ਬਾਦਸ਼ਾਹ ਔਰੰਗਜ਼ੇਬ ਨੇ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਵੀ ਲਿਖਿਆ ਹੈ ਕਿ ਤੁਸੀਂ ਆਨੰਦਪੁਰ ਨੂੰ ਘੇਰਾ ਪਾਉਣਾ ਹੈ। ਉਸ ਤੋਂ ਇਲਾਵਾ ਲਾਹੌਰ ਦੇ ਨਵਾਬ ਨੂੰ ਸੂਬੇਦਾਰ ਜ਼ਬਰਦਸਤ ਖਾਨ ਨੂੰ ਵੀ ਪੱਤਰਿਕਾ ਭੇਜੀਏ ਕਿ ਤੁਸੀਂ ਆਪਣੀ ਫੌਜ ਲੈ ਕੇ ਆਨੰਦਪੁਰ ਆ ਜਾਓ, ਸਰਹੰਦ ਤੋਂ, ਲਾਹੌਰ ਤੋਂ, ਦਿੱਲੀ ਤੋਂ ਵੀ ਫੌਜ ਭੇਜੀਏ। ਤੇ ਕੇਵਲ ਇਹ ਹੀ ਨਹੀਂ, ਬਾਈ ਧਾਰ ਦੇ ਪਹਾੜੀ ਰਾਜਿਆਂ ਵਿੱਚੋਂ ਕੁਝ ਰਾਜੇ ਵੀ ਨਾਲ ਨੇ। ਜੰਮੂ ਦਾ ਰਾਜਾ ਵੀ ਉਸ ਘੇਰੇ ਵਿੱਚ ਆਇਆ ਹੈ ਤੇ ਇਹਨਾਂ ਨੇ ਆ ਕੇ ਆਨੰਦਪੁਰ ਨੂੰ ਘੇਰਾ ਪਾ ਲਿਆ। ਮਈ 1704 ਵਿੱਚ ਇਹ ਘੇਰਾ ਪਿਆ। ਗਰਮੀ ਦੇ ਦਿਨਾਂ ਵਿੱਚ ਮੈਂ ਸੰਖੇਪ ਜੀ ਅਰਜ਼ ਕਰਕੇ ਅੱਗੇ ਤੁਰਨਾ ਵਾਂ। ਮਈ ਵਿੱਚ ਗਰਮੀ ਦੇ ਦਿਨਾਂ ਵਿੱਚ ਘੇਰਾ ਪਿਆ, ਕੁਝ ਸਮਾਂ ਜੰਗ ਹੋਈ ਏ ਤੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਜੀ ਨੇ ਆਪਣੇ ਸੂਰਮਿਆਂ ਨੂੰ ਕਿਲੇ ਵਿੱਚ ਮੁਕਰਰ ਕਰ ਦਿੱਤਾ ਵੱਖ ਵੱਖ ਥਾਵਾਂ ਤੇ। ਹੁਣ ਸਤਿਗੁਰੂ ਉੱਚੀ ਪਹਾੜੀ ਦੇ ਉੱਪਰ ਨੇ, ਘੇਰਾ ਪਾਉਣ ਵਾਲੇ ਨੀਵੀਆਂ ਥਾਵਾਂ ਤੇ ਨੇ। ਉਹਨਾਂ ਦੇ ਤੀਰ ਉਹਨੀਆਂ, ਉਹਨਾਂ ਦੀਆਂ ਗੋਲੀਆਂ ਤਾਂ ਕਿਲੇ ਵਿੱਚ ਉਨੀ ਮਾਰ ਨਹੀਂ ਕਰਦੀਆਂ ਜਿੰਨੀ ਮਾਰ ਗੁਰੂ ਕਲਗੀ ਵਾਲੇ ਦੇ ਤੀਰ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਦੀ ਫੌਜ ਦੀਆਂ ਗੋਲੀਆਂ ਮਾਰ ਕਰ ਜਾਂਦੀਆਂ। ਇਹਨਾਂ ਨੇ ਘੇਰਾ ਪਾਈ ਰੱਖਿਆ ਪਰ ਹਜ਼ੂਰ ਤੇ ਇਹਦਾ ਕੋਈ ਅਸਰ ਨਹੀਂ। ਕਹਿੰਦੇ ਨੇ ਕੁਝ ਮਹੀਨੇ ਲੰਘ ਗਏ ਨੇ, ਅਖੀਰ ਤੇ ਇਹ ਤੰਗ ਆ ਗਏ ਪਹਾੜੀ ਰਾਜੇ। ਆ ਹਾਕਮਾਂ ਦੀ ਫੌਜ, ਇਹਨਾਂ ਨੇ ਇੱਕ ਨਵੀਂ ਸੋਚ ਸੋਚੀ। ਕਹਿਣ ਲੱਗੇ ਇੱਕ ਤਰੀਕਾ ਲੱਭੋ, ਹੁਣ ਲੜੋ ਨਾ, ਲੜਨ ਵਿੱਚ ਸਾਡਾ ਨੁਕਸਾਨ ਜ਼ਿਆਦਾ ਹੁੰਦਾ ਹੈ। ਤੁਸੀਂ ਘੇਰਾ ਪਾ ਕੇ ਆਨੰਦਪੁਰ ਨੂੰ ਚਾਰ ਚੁਫੇਰੇ ਬੈਠ ਜਾਓ, ਨਾ ਤਾਂ ਅੰਦਰ ਕੋਈ ਜਾਣ ਦਿਓ, ਨਾ ਕਿਸੇ ਨੂੰ ਬਾਹਰੋਂ ਆਉਣ ਦਿਓ, ਤੇ ਜੇ ਕਦੋਂ ਅੰਦਰੋਂ ਕੋਈ ਰਾਸ਼ਨ ਲੈਣ ਆਏ ਬਾਹਰ ਨੂੰ ਨਿਕਲੇ, ਉਹਨੂੰ ਵੀ ਕਤਲ ਕਰ ਦਿਓ, ਬਾਹਰੋਂ ਕਿਸੇ ਸਿੱਖ ਨੂੰ ਆਨੰਦਪੁਰ ਨਾ ਆਉਣ ਦਿਓ, ਤੇ ਘੇਰਾ ਇੰਨਾ ਕੁ ਤੰਗ ਕਰ ਦਿਓ, ਜਦੋਂ ਇਹਨਾਂ ਕੋਲ ਦਾਣੇ ਪੱਠੇ ਮੁੱਕ ਜਾਣਗੇ, ਜਦੋਂ ਇਹਨਾਂ ਕੋਲ ਖਾਣ ਵਾਲਾ ਰਾਸ਼ਨ ਖਤਮ ਹੋ ਜਾਏਗਾ, ਤੇ ਇਹਨਾਂ ਆਪਣੇ ਆਪ ਹੀ ਬਾਹਾਂ ਖੜੀਆਂ ਕਰਕੇ ਆਪਣੇ ਆਪ ਨੂੰ ਸਾਡੇ ਸਾਹਮਣੇ ਸਮਰਪਣ ਕਰਦੇ ਹਨ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਆਨੰਦਪੁਰ ਦੀ ਧਰਤੀ ਤੇ ਨੇ। ਇਸ ਤੋਂ ਪਹਿਲਾਂ ਮੇਰੇ ਹਜ਼ੂਰ ਨੇ ਕਵੀਆਂ ਨੂੰ ਤੇ ਕੁਝ ਪਰਿਵਾਰ ਐਸੇ ਨੇ, ਗਿਆਨੀ ਸੋਹਣ ਸਿੰਘ ਸੀਤਲ ਲਿਖਦੇ ਨੇ, ਹਜ਼ੂਰ ਨੇ ਕਿਹਾ ਘੇਰਾ ਪੈਣਾ, ਮੁਸੀਬਤਾਂ ਦੇ ਪਹਾੜ ਟੁੱਟਣੇ ਨੇ। ਜਿਸ ਕਿਸੇ ਪਰਿਵਾਰ ਨੇ ਚਲੇ ਜਾਣਾ ਆਨੰਦਪੁਰ ਤੋਂ, ਉਹ ਖੁਸ਼ੀ ਨਾਲ ਜਾ ਸਕਦਾ ਹੈ। ਪਰ ਕਮਾਲ ਦੀ ਗੱਲ, ਕਹਿੰਦੇ ਨੇ ਕਈ ਪਰਿਵਾਰ ਆਨੰਦਪੁਰ ਵਿੱਚੋਂ ਚਲੇ ਗਏ, ਕਵੀ ਚਲੇ ਗਏ, ਵਿਦਵਾਨ ਚਲੇ ਗਏ, ਵੱਡੇ ਵੱਡੇ ਆਲਮ ਜਿਹੜੇ ਨੇ ਉਹ ਚਲੇ ਗਏ, ਪਰ ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਘੇਰਾ ਪੈ ਗਿਆ। ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਆਪਣੇ ਪਰਿਵਾਰ ਨੂੰ ਜੇ ਬਚਾਉਣਾ ਤੇ ਤੁਸੀਂ ਜਾ ਸਕਦੇ ਹੋ, ਪਰ ਤੇਰੇ ਪਰਿਵਾਰ ਵਿੱਚ ਵੀ ਤਾਂ ਬੁੱਢੜੀ ਮਾਤਾ ਹੈ, ਤੇਰੇ ਪਰਿਵਾਰ ਦੇ ਅੰਦਰ ਵੀ ਛੋਟੇ ਸਾਹਿਬਜ਼ਾਦੇ ਨੇ, ਪਰ ਆਪਣੇ ਪਰਿਵਾਰ ਦਾ ਇੱਕ ਵੀ ਜੀ ਬਾਹਰ ਨਹੀਂ ਜਾਣ ਦਿੱਤਾ। ਇਹਦਾ ਮਤਲਬ ਇੱਕੋ ਸੀ, ਕਿਤੇ ਲੋਕ ਇਹ ਨਾ ਕਹਿਣ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਤਾਂ ਆਨੰਦਪੁਰ ਤੋਂ ਬਾਹਰ ਭੇਜ ਦਿੱਤਾ ਤੇ ਲੋਕਾਂ ਦੇ ਬੱਚੇ ਦੁਸ਼ਮਣ ਦੇ ਸਾਹਮਣੇ ਖੜੇ ਕਰਕੇ ਮੌਤ ਦੇ ਮੂੰਹ ਵਿੱਚ ਪਵਾ ਦਿੱਤੇ। ਆਪਣਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਹੀ ਰੱਖਿਆ ਤੇ ਕੀ ਸਤਿਗੁਰੂ ਆਪਣੇ ਪਰਿਵਾਰ ਨੂੰ ਬਾਹਰ ਭੇਜ ਨਹੀਂ ਸਕਦੇ? ਘੇਰਾ ਤੰਗ ਹੋ ਗਿਆ, ਬਾਹਰੋਂ ਕੋਈ ਰਾਸ਼ਨ ਆਉਂਦਾ ਨਹੀਂ ਤੇ ਅੰਦਰ ਕਹਿੰਦੇ ਨੇ ਰਾਸ਼ਨ ਖਤਮ ਹੋਣ ਲੱਗਾ। ਇੱਥੋਂ ਤੱਕ ਇਸੇ ਘੇਰੇ ਦੇ ਅੰਦਰ ਹੀ ਉਹ ਪ੍ਰਸਾਦੀ ਹਾਥੀ ਜਿਹੜਾ ਰਾਜੇ ਰਤਨ ਰਾਏ ਨੇ ਭੇਟ ਕੀਤਾ ਸੀ, ਭੁੱਖ ਦੇ ਖੁਣੋਂ ਕਲਗੀ ਵਾਲੇ ਦੀਆਂ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਇਹ ਪ੍ਰਸਾਦੀ ਹਾਥੀ ਦੀ ਮੌਤ ਹੋ ਗਈ ਸੀ। ਇਸੇ ਭੁੱਖ ਦੇ ਅੰਦਰ ਹੀ ਮੇਰੇ ਕਲਗੀ ਵਾਲੇ ਦੇ ਅੱਤ ਦੇ ਪਿਆਰੇ ਦੋ ਘੋੜੇ ਉਹ ਵੀ ਤੜਪ ਤੜਪ ਕੇ ਮਰ ਗਏ ਸਨ। ਕਈ ਜਿਹੜੇ ਨੇ ਫੌਜੀਆਂ ਸਿੱਖਾਂ ਦੇ ਘੋੜੇ ਉਹ ਵੀ ਤੜਪ ਤੜਪ ਕੇ ਮਰੇ। ਕੇਵਲ ਪਸ਼ੂ ਨਹੀਂ, ਇੱਥੋਂ ਤੱਕ ਕਿ ਕਈ ਐਸੇ ਗੁਰੂ ਕੇ ਸਿੱਖ ਸਨ ਜਿਹੜੇ ਭੁੱਖ ਦੇ ਨਾਲ ਆਪਣੇ ਤਨ ਨੂੰ ਉਹ ਵੀ ਤਿਆਗ ਗਏ। ਕਈਆਂ ਦੇ ਤਨ ਕੇਵਲ ਪਿੰਜਰ ਬਣ ਗਏ ਨੇ, ਘੇਰਾ ਤੰਗ ਏ,
ਹੁਣ ਉਧਰੋਂ ਬਾਰਿਸ਼ ਦੀ ਰੁੱਤ ਆ ਗਈ, ਹੜ੍ਹ ਆਇਆ ਤੇ ਉਹਨਾਂ ਘੇਰਾ ਪਾਉਣ ਵਾਲਿਆਂ ਦਾ ਨੁਕਸਾਨ ਹੋਇਆ ਤੇ ਨਾ ਸੋਚਿਆ ਪਹਾੜੀਆਂ ਤੇ ਮੁਗਲਾਂ ਨੇ ਤੰਗ ਆ ਗਿਆ, ਇਹ ਸਾਡੀ ਈਨ ਤਾਂ ਮੰਨਦੇ ਨਹੀਂ, ਇੱਕ ਨਵੀਂ ਚਾਲ ਚਲੋ, ਗੁਰੂ ਗੋਬਿੰਦ ਸਿੰਘ ਨੂੰ ਇੱਕ ਪੱਤਰਿਕਾ ਭੇਜੋ, ਇੱਕ ਕੁਰਾਨ ਦੀ ਕਸਮ ਚੁੱਕਣ ਵਾਲਾ ਸਜਦ ਭੇਜੋ, ਇੱਕ ਪੁਰੋਹਿਤ ਨੂੰ ਭੇਜੋ, ਇੱਕ ਗੰਗਾ ਗਾਂ ਦੀ ਕਸਮ ਖਾਏ, ਦੂਜਾ ਕੁਰਾਨ ਦੀ ਕਸਮ ਖਾਏ ਤੇ ਉਹਨਾਂ ਨੂੰ ਕਹਿ ਦਿਓ ਗੁਰੂ ਗੋਬਿੰਦ ਸਿੰਘ ਤੁਸੀਂ ਆਨੰਦਪੁਰ ਦੇ ਕਿਲੇ ਨੂੰ ਤਿਆਗ ਦਿਓ, ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗੇ, ਸਾਡੀ ਇੱਜ਼ਤ ਦਾ ਸਵਾਲ ਏ, ਤੁਸੀਂ ਆਨੰਦਪੁਰ ਨੂੰ ਛੱਡ ਕੇ ਜਿੱਥੇ ਮਰਜ਼ੀ ਚਲੇ ਜਾਓ, ਤੁਹਾਨੂੰ ਕੋਈ ਰੋਕਣ ਵਾਲਾ ਨਹੀਂ। ਜਦੋਂ ਇਹ ਆਏ ਤੇ ਇਹਨਾਂ ਨੇ ਆ ਕੇ ਵਾਸਤਾ ਪਾਇਆ ਧਰਮ ਦਾ, ਕੋਈ ਕੁਰਾਨ ਦਾ ਵਾਸਤਾ ਪਾਉਂਦਾ ਹੈ, ਕੋਈ ਗਾਂ ਦਾ ਵਾਸਤਾ ਪਾਉਂਦਾ ਹੈ, ਤੇ ਕੁਝ ਕੁ ਸਿੱਖਾਂ ਨੇ ਕਿਹਾ ਸਤਿਗੁਰੂ ਦੇਖੋ ਹੁਣ ਮੌਕਾ ਮਿਲਦਾ ਪਿਆ ਹੈ, ਆਪਾਂ ਆਨੰਦਪੁਰ ਨੂੰ ਛੱਡ ਜਾਈਏ, ਭੁੱਖੇ ਕਿੰਨੇ ਕੁ ਦਿਨ ਕੱਢਾਂਗੇ। ਪਰ ਮੇਰੇ ਸਾਹਿਬ ਨੇ ਉੱਥੇ ਕੁਝ ਬਚਨ ਕਹੇ, ਸਿੱਖ ਵਿਦਵਾਨਾਂ ਨੇ ਉਹਨਾਂ ਨੂੰ ਸਾਂਭ ਕੇ ਰੱਖਿਆ, ਕਹਿਣ ਲੱਗੇ ਸਿੱਖੋ ਇਹ ਵੀ ਇੱਕ ਚਾਲ, ਜੇ ਸੁਚੇਤ ਰਹੋ ਕਿ ਦੁਸ਼ਮਣ ਚਾਹੁੰਦਾ ਹੈ ਕਿ ਤੁਸੀਂ ਆਨੰਦਪੁਰ ਵੀ ਖਾਲੀ ਕਰੋ, ਚਾਹੁੰਦਾ ਮੇਰਾ ਨੁਕਸਾਨ ਵੀ ਨਾ ਹੋਵੇ ਤੇ ਆਨੰਦਪੁਰ ਤੋਂ ਨਿਕਲਣ ਦੀ ਦੇਰ ਏ, ਇਸ ਦੁਸ਼ਮਣ ਨੇ ਤੁਹਾਨੂੰ ਘੇਰ ਕੇ ਖਤਮ ਕਰ ਦੇਣਾ। ਜੇ ਸਿੱਖ ਕਹਿਣ ਲੱਗੇ ਮਹਾਰਾਜ ਉਹ ਕਸਮਾਂ ਪੈ ਚੁੱਕਦੇ ਨੇ, ਹਜ਼ੂਰ ਕਹਿੰਦੇ ਨੇ ਮੈਨੂੰ ਇਹਨਾਂ ਦੀ ਕਸਮ ਤੇ ਕੋਈ ਯਕੀਨ ਨਹੀਂ, ਮੈਨੂੰ ਕੋਈ ਭਰੋਸਾ ਨਹੀਂ। ਪਰ ਸਿੱਖਾਂ ਨੇ ਕਿਹਾ ਮਹਾਰਾਜ ਤੁਸੀਂ ਯਕੀਨ ਤਾਂ ਕਰੋ। ਹਜ਼ੂਰ ਨੇ ਕਿਹਾ ਹਾਂ ਆਨੰਦਪੁਰ ਨੂੰ ਅਸੀਂ ਛੱਡ ਦਿੰਦੇ ਹਾਂ, ਤੁਹਾਡੇ ਸਾਹਮਣੇ ਇੱਕ ਕੌਤਕ ਵਰਤਾਨਾ ਵਾ। ਗੁਰੂ ਕਲਗੀ ਵਾਲੇ ਨੇ ਉਹਨਾਂ ਨੂੰ ਕਹਿ ਦਿੱਤਾ ਸੱਜਣੋ ਕੁਝ ਕੋਈ ਖੱਚਰਾ ਤੁਸੀਂ ਬਾਹਰੋਂ ਭੇਜ ਦਿਓ, ਕੁਝ ਕੁ ਤੁਸੀਂ ਬੈਲ ਗੱਡੀਆਂ ਭੇਜ ਦਿਓ, ਮੈਂ ਆਨੰਦਪੁਰ ਨੂੰ ਛੱਡ ਦਿਆਂਗਾ ਤੇ ਕੁਝ ਕੁ ਕੀਮਤੀ ਸਮਾਨ ਮੈਂ ਆਪਣੇ ਕਿਲਿਆਂ ਵਿੱਚੋਂ ਬਾਹਰ ਕੱਢਣਾ। ਖੁਸ਼ੀ ਨਾਲ ਹਾਕਮ ਵਾਪਸ ਆਏ, ਬੈਲ ਗੱਡੀਆਂ ਖੱਚਰਾਂ ਭੇਜੀਆਂ, ਰੇੜੇ ਭੇਜੇ, ਹਜ਼ੂਰ ਨੇ ਜਿਹੜੇ ਟੁੱਟੇ ਛਿੱਤਰ ਸਨ ਉਹ ਗੱਡਿਆਂ ਵਿੱਚ ਲੱਦ ਦਿੱਤੇ, ਟੁੱਟੇ ਹੋਏ ਭਾਂਡੇ ਲੱਦ ਦਿੱਤੇ, ਪਾਟੇ ਹੋਏ ਬਸਤਰ ਲੱਦ ਦਿੱਤੇ ਤੇ ਇਹਨਾਂ ਗੱਡਿਆਂ ਨੂੰ ਰੇਸ਼ਮੀ ਕੱਪੜਿਆਂ ਨਾਲ ਢੱਕ ਦਿੱਤਾ। ਇਹਦਾ ਮਤਲਬ ਸੀ ਸਿੱਖੋ ਜੋ ਮੈਂ ਕਹਿ ਰਿਹਾ ਸੱਚ ਕਹਿ ਰਿਹਾ, ਇਹ ਫਰੇਬ ਪੈ ਕਰਦੇ ਨੇ। ਸਾਹਿਬ ਨੇ ਸ਼ਾਮ ਦੇ ਵਕਤ ਇਹ ਗੱਡੇ ਆਨੰਦਪੁਰ ਦੇ ਕਿਲੇ ਤੋਂ ਬਾਹਰ ਕੱਢੇ, ਉਹਨਾਂ ਸੋਚਿਆ ਰੇਸ਼ਮੀ ਕੱਪੜਿਆਂ ਨਾਲ ਢੱਕਿਆ ਹੋਇਆ ਸਮਾਨ ਏ, ਜਿਹੜਾ ਸਮਾਨ ਇੰਨੇ ਕੀਮਤੀ ਬਸਤਰਾਂ ਨਾਲ ਢੱਕਿਆ ਹੈ ਉਹ ਕਿੰਨਾ ਕੁ ਕੀਮਤੀ ਹੋਵੇਗਾ। ਜਦੋਂ ਘੇਰ ਕੇ ਇਹਨਾਂ ਲੋਕਾਂ ਨੇ ਸਮਾਨ ਲੁੱਟਣ ਲੱਗੇ, ਕੁਝ ਸਿੰਘ ਸ਼ਹੀਦ ਹੋ ਗਏ। ਸਮਾਨ ਜਦੋਂ ਦੇਖਿਆ ਕੇਵਲ ਪਾਟੇ ਕੱਪੜੇ, ਟੁੱਟੇ ਭਾਂਡੇ ਤੇ ਟੁੱਟੇ ਛਿੱਤਰ ਨਜ਼ਰ ਆਏ ਨੇ। ਹਜ਼ੂਰ ਨੇ ਹੱਸ ਕੇ ਕਿਹਾ ਸਿੱਖੋ ਹੁਣ ਕਿੱਥੇ ਗਈ ਕੁਰਾਨ ਦੀ ਕਸਮ, ਕਿੱਥੇ ਗਈ ਗਊ ਦੀ ਚੁੱਕੀ ਹੋਈ ਕਸਮ, ਉਹ ਦੇਖੋ ਅਜੇ ਤਾਂ ਕੇਵਲ 2-4 ਗੱਡੀ ਬਾਹਰ ਨਿਕਲੇ ਨੇ ਤੇ ਉਹਨਾਂ ਦੇ ਮਨ ਜਿਹੜੇ ਨੇ ਕਸਮਾਂ ਚੁੱਕਣ ਵਾਲੇ ਧਰਮ ਤੋਂ ਡਿੱਗ ਪਏ ਨੇ, ਕਦੀ ਯਕੀਨ ਕਰ ਦਿਓ ਤੁਹਾਨੂੰ ਬਚਨ ਦੇਣਗੇ। ਖੈਰ ਹਜ਼ੂਰ ਨੇ ਕੁਝ ਸਮਾਂ ਫਿਰ ਕੱਢਿਆ, ਫਿਰ ਕਹਿੰਦੇ ਨੇ ਔਰੰਗਜ਼ੇਬ ਦੀ ਪੱਤਰਿਕਾ ਆਈ, ਚਿੱਠੀ ਆਈ ਕਿ ਮੈਨੂੰ ਅਫਸੋਸ ਏ, ਇਹਨਾਂ ਜੋ ਕੁਝ ਕੀਤਾ ਮਾੜਾ ਕੀਤਾ ਹੈ, ਤੁਸੀਂ ਆਨੰਦਪੁਰ ਨੂੰ ਤਿਆਗ ਦਿਓ, ਮੈਂ ਤੁਹਾਨੂੰ ਆਪਣੀ ਫੌਜ ਨੂੰ ਲਿਖ ਕੇ ਭੇਜਣਾ, ਕੋਈ ਕੁਛ ਨਹੀਂ ਕਹੇਗਾ। ਸਿੱਖਾਂ ਨੇ ਫਿਰ ਕਿਹਾ ਮਹਾਰਾਜ ਆਨੰਦਪੁਰ ਛੱਡ ਦਈਏ। ਹਜ਼ੂਰ ਨੇ ਕਿਹਾ ਪਿਆਰਿਓ ਕੁਝ ਦਿਨ ਕੱਢ ਲਓ, ਰਾਜ ਮਾਣੋਗੇ, ਸੁੱਖ ਮਾਣੋਗੇ। ਪ੍ਰੋਫੈਸਰ ਕਰਤਾਰ ਸਿੰਘ ਐਮਏ, ਮਹਿਕਾਲਪ ਸੋਹਣ ਸਿੰਘ ਸ਼ੀਤਲ, ਪ੍ਰਿੰਸੀਪਲ ਸਤਬੀਰ ਸਿੰਘ, ਭਾਈ ਸਾਹਿਬ ਭਾਈ ਵੀਰ ਸਿੰਘ ਸਾਰੇ ਇੱਕ ਮਤ ਨੇ। ਕਹਿੰਦੇ ਨੇ ਸਾਹਿਬ ਨੇ ਕਿਹਾ ਕੁਝ ਦਿਨ ਕੱਢ ਲਓ ਮੇਰੇ ਕਹਿਣ ਤੇ, ਦੇਖੋ ਰਾਜ ਤੁਹਾਡੇ ਪੈਰਾਂ ਵਿੱਚ ਰੁਲਣਾ ਹੈ, ਲੋਕ ਇਹ ਤੁਹਾਡੇ ਪੈਰਾਂ ਵੀ ਚੁੱਕਣਗੇ। ਪਰ ਕਹਿੰਦੇ ਨੇ ਭੁੱਖ ਦੇ ਸਤਾਏ ਹੋਏ ਤਨ ਪਿੰਜਰ ਬਣੇ ਨੇ। ਕਹਿੰਦੇ ਨੇ ਨਹੀਂ ਸਤਿਗੁਰੂ ਤੁਸੀਂ ਯਕੀਨ ਕਰੋ ਅਸੀਂ ਆਨੰਦਪੁਰ ਛੱਡ ਦਈਏ। ਜਦੋਂ ਸਿੱਖ ਖੇੜੇ ਖੇੜੇ ਪੈ ਗਏ ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਪਿਆਰਿਓ ਤੁਸੀਂ ਕਹਿੰਦੇ ਹੋ ਆਨੰਦਪੁਰ ਤਿਆਗ ਦਿੰਦੇ ਆ, ਪਰ ਇੱਕ ਗੱਲ ਚੇਤੇ ਰੱਖਿਓ ਆਨੰਦਪੁਰ ਛੱਡਣ ਦੀ ਕੀਮਤ ਇੰਨੀ ਕੁ ਚੁਕਾਉਣੀ ਪਏਗੀ ਕਿ ਤੁਸੀਂ ਆਪਣੇ ਅੰਦਰ ਉਹ ਚੱਲ ਨਹੀਂ ਸਕੋਗੇ। ਸਾਹਿਬ ਨੇ ਕਿਹਾ ਟਿਕੋ, ਪਰ ਨਹੀਂ ਟਿਕੇ। ਹਜ਼ੂਰ ਨੇ ਕਿਹਾ ਚਲੋ ਜਿਵੇਂ ਮਾਲਕ ਦੀ ਰਜ਼ਾ, ਚੁੱਪ ਕਰ ਗਏ, ਆਨੰਦਪੁਰ ਦੀ ਧਰਤੀ ਨੂੰ ਛੱਡਣ ਲੱਗੇ ਨੇ। ਸ਼ਾਮਾਂ ਦੇ ਵਕਤ 19 ਦਸੰਬਰ ਤੇ ਸੰਨ 1704 ਦੀ ਰਾਤ ਏ, ਹਜ਼ੂਰ ਨੇ ਸਵੇਰੇ ਉਹਨਾਂ ਹਾਕਮਾਂ ਨੂੰ ਸੁਨੇਹਾ ਭੇਜ ਦਿੱਤਾ ਹੈ ਕਿ ਅਸੀਂ ਆਨੰਦਪੁਰ ਨੂੰ ਅੱਜ ਤਿਆਗ ਦਿਆਂਗੇ, ਪਰ ਛੱਡਣ ਤੋਂ ਪਹਿਲਾਂ ਸਾਹਿਬ ਨੇ ਜਿਹੜੇ ਕੀਮਤੀ ਬਸਤਰ ਸਨ ਉਹ ਅੱਗ ਲਾ ਕੇ ਫੂਕ ਦਿੱਤੇ ਗਏ ਨੇ। ਕੁਝ ਧਾਤਾਂ ਦੇ ਜਿਹੜੇ ਬਰਤਨ ਸਨ ਕੀਮਤੀ ਉਹ ਦਬਾ ਦਿੱਤੇ ਗਏ ਨੇ, ਜੋ ਕੁਝ ਹੋਰ ਰੁਪਈਆ ਟਕਾ ਸੀ ਕੁਝ ਕਹਿੰਦੇ ਨੇ ਸਤਲੁਜ ਦੇ ਪ੍ਰਵਾਹ ਕਰ ਦਿੱਤਾ ਗਿਆ। ਤੇ ਜਦੋਂ ਹਜ਼ੂਰ ਇਸ ਧਰਤੀ ਤੋਂ ਆਨੰਦਪੁਰ ਤੋਂ ਹੁਣ ਤੁਰ ਲੱਗੇ ਨੇ ਤੇ ਇੱਕ ਕਾਫਲਾ ਬਣਾਇਆ, ਆਪਾਂ ਆਉਣਾ ਚਮਕੌਰ ਦੀ ਗੜੀ ਤੇ, ਕਾਫਲਾ ਬਣਾਇਆ ਤੇ ਇਸ ਕਾਫਲੇ ਦੇ ਅੱਗੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਘੋੜੇ ਤੇ ਸਵਾਰ ਨੇ ਤੇ ਦੂਸਰੇ ਪਾਸੇ ਪਿਆਰੇ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਚੱਲਦੇ ਪਏ। ਅੱਗੇ ਦੋਨੋਂ ਸਿੱਖ ਪੰਜਾਂ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨਿਕਲੇ ਨੇ ਤੇ ਪਿੱਛੇ ਮੇਰੇ ਕਲਗੀ ਵਾਲੇ ਦੇ ਮਹਿਲ ਨੇ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਤੇ ਇਹਨਾਂ ਦੇ ਨਾਲ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਜਦੋਂ ਕਾਫਲਾ ਤੁਰਿਆ ਹਜ਼ੂਰ ਕਲਗੀ ਵਾਲੇ ਵੀ ਨਾਲ ਨੇ ਤੇ ਆਨੰਦਪੁਰ ਤੋਂ ਜਿਹੜਾ ਅਖੀਰ ਦਾ ਜਥਾ ਨਿਕਲਦਾ ਪਿਆ, ਸਾਹਿਬ ਨੇ ਇਸ ਆਨੰਦਪੁਰੀ ਨੂੰ ਤਿਆਗਿਆ ਜਿੱਥੇ ਹਜ਼ੂਰ ਨੇ ਅਨੇਕਾਂ ਕੌਤਕ ਖੇਡੇ ਨੇ। ਇਸੇ ਆਨੰਦਪੁਰ ਵਿੱਚ ਕਦੀ ਉਹ ਵੀ ਦਿਨ ਦੇਖੇ ਨੇ ਜਦੋਂ ਤਿਲਕ ਤੇ ਜੰਜੂ ਰੋਂਦਾ ਆਇਆ ਸੀ, ਉਹ ਦਿਨ ਪਿਤਾ ਨੂੰ 9 ਸਾਲ ਦੀ ਉਮਰ ਵੀ ਤੋਰਿਆ। ਇਸੇ ਆਨੰਦਪੁਰ ਵਿੱਚ ਪਿਤਾ ਜੀ ਦੇ ਸ਼ੀਸ਼ ਦਾ ਸੰਸਕਾਰ ਕੀਤਾ ਤੇ ਛਾਤੀ ਨਾਲ ਲਾ ਕਿਸੇ ਨੂੰ ਰੰਗਰੇਟਾ ਗੁਰੂ ਕਾ ਬੇਟਾ ਕਿਹਾ। ਇਸੇ ਆਨੰਦਪੁਰ ਦੀ ਧਰਤੀ ਤੇ ਹੋਲੇ ਮਹੱਲੇ ਖੇਡੇ ਗਏ। ਇਸੇ ਆਨੰਦਪੁਰ ਦੀ ਧਰਤੀ ਤੇ ਮੇਰੇ ਸਾਹਿਬ ਦੇ ਚਰਨਾਂ ਵਿੱਚ ਬੇਅੰਤ ਲੋਕਾਂ ਨੇ ਨਮਸਕਾਰਾਂ ਕੀਤੀਆਂ ਤੇ ਇਸੇ ਕੇਸਗੜ੍ਹ ਦੀ ਪਹਾੜੀ ਤੇ ਮੇਰੇ ਕਲਗੀ ਵਾਲੇ ਨੇ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਦੇ ਕੇ ਇਸ ਸਿੱਖ ਨੂੰ ਸਦਾ ਲਈ ਅਮਰ ਕਰ ਦਿੱਤਾ। ਅੱਜ ਉਸ ਆਨੰਦਪੁਰੀ ਨੂੰ ਮੇਰਾ ਚੋਜੀ ਪ੍ਰੀਤਮ ਛੱਡ ਕੇ ਜਾਂਦਾ ਪਿਆ ਤੇ ਜਿਸ ਆਨੰਦਪੁਰ ਵਿੱਚ ਪਰਤ ਕੇ ਹੋ ਸਕਦਾ ਕਿ ਆਉਣਾ ਨਹੀਂ ਤੇ ਵਾਕਿਆ ਆਏ ਵੀ ਨਹੀਂ। ਸਾਹਿਬ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅੱਗੇ ਨੇ, ਪਿੱਛੇ ਮਹਿਲ ਨੇ, ਮਾਤਾ ਗੁਜਰੀ ਏ, ਛੋਟੇ ਸਾਹਿਬਜ਼ਾਦੇ ਨੇ, ਬਾਬਾ ਜੁਝਾਰ ਸਿੰਘ ਨੇ ਤੇ ਹਜ਼ੂਰ ਨਾਲ ਤੁਰੇ ਨੇ ਤੇ ਇਸ ਕਾਫਲੇ ਦੇ ਜਥੇ ਦੇ ਅਖੀਰ ਜਿਹੜੇ ਤੁਰਨ ਵਾਲੇ ਨੇ ਉਹਨਾਂ ਵਿੱਚੋਂ ਨੇ ਭਾਈ ਸਾਹਿਬ ਭਾਈ ਉਦੈ ਸਿੰਘ ਜੀ, ਜਿਹੜੇ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪੁੱਤਰ ਨੇ, ਤੇ ਦੂਸਰੇ ਨੇ ਕਾਫਲੇ ਦੇ ਪਿੱਛੇ ਰਹਿਣ ਵਾਲੇ ਬਾਬਾ ਅਜੀਤ ਸਿੰਘ ਜੀ। ਕਮਾਲ ਦੀ ਗੱਲ, ਸਤਿਗੁਰੂ ਆਪਣੇ ਪੁੱਤਰਾਂ ਨੂੰ ਸਿੱਖਾਂ ਤੋਂ ਵੀ ਨਾਲ ਅੱਗੇ ਕਰਦਾ ਜੇ। ਹੁਣ ਜੇ ਕੋਈ ਚਾਹੁੰਦੇ ਤੇ ਬਾਬਾ ਅਜੀਤ ਸਿੰਘ ਵਿੱਚ ਹੁੰਦੇ, ਨਹੀਂ ਪਿੱਛੇ ਪਿੱਛੇ ਬਾਬਾ ਅਜੀਤ ਸਿੰਘ ਨੇ 19 ਦਸੰਬਰ ਸਨ 1704 ਦੀ ਸ਼ਾਮ ਨੂੰ ਮੇਰੇ ਕਲਗੀ ਵਾਲੇ ਨੇ ਆਨੰਦਪੁਰ ਨੂੰ ਤਿਆਗ ਦਿੱਤਾ, ਆਨੰਦਪੁਰ ਨੂੰ ਤੁਰੇ ਨੇ, ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ। ਇੱਥੇ ਆਪਣੇ ਵੱਡੇ ਵਡੇਰਿਆਂ ਦੇ ਥਾਵਾਂ ਤੇ ਨਮਸਕਾਰ ਕੀਤੀ ਏ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿਰਾਇ ਸਾਹਿਬ ਦੇ ਇੱਥੇ ਯਾਦਗਾਰੀ ਅਸਥਾਨ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਵੀ ਇੱਥੇ ਅਸਥਾਨ ਏ, ਨਮਸਕਾਰ ਕੀਤੀ ਏ। ਤੇ ਇੱਥੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹਨਾਂ ਦੇ ਸਕੇ ਤਾਏ ਦੇ ਪੁੱਤਰ ਬਾਬਾ ਸੂਰਜਮਲ ਦੇ ਪੁੱਤਰ ਆ ਕੇ ਮਿਲੇ ਨੇ ਤੇ ਉਹਨਾਂ ਨੇ ਕਿਹਾ, ਦਾਤਾ ਤੁਸੀਂ ਚੱਲਿਓ, ਸਾਨੂੰ ਹੁਕਮ ਕੀ ਏ, ਅਸੀਂ ਕਿਵੇਂ ਜੀਵਨ ਬਤੀਤ ਕਰੀਏ। ਤੇ ਸਾਹਿਬ ਨੇ ਸਰਮੋਰ ਦੀ ਰਿਆਸਤ ਦੇ ਰਾਜੇ ਨੂੰ ਆਪਣੇ ਵੱਲੋਂ ਪੱਤਰਿਕਾ ਲਿਖ ਦਿੱਤੀ ਕਿ ਸਾਡੇ ਬਜ਼ੁਰਗ ਬਾਬਾ ਸੂਰਜਮਲ ਦੇ ਪੁੱਤਰ ਤੇਰੇ ਕੋਲ ਆ ਰਹੇ ਨੇ, ਇਹਨਾਂ ਦੀ ਸੰਭਾਲ ਕਰੀ। ਕੀਰਤਪੁਰ ਸਾਹਿਬ ਤੋਂ ਸਤਿਗੁਰੂ ਤੁਰ ਪਏ ਨੇ। 19 ਦਸੰਬਰ ਦੀ ਰਾਤ ਲੰਘਦੀ ਪਈ ਏ ਤੇ 20 ਦਸੰਬਰ ਦਾ ਅੰਮ੍ਰਿਤ ਵੇਲਾ ਹੋ ਗਿਆ ਹੈ। ਉਧਰ ਪੋਹ ਦੀ ਠੰਡ ਹੱਡੀਆਂ ਨੂੰ ਚੀਰਨ ਵਾਲੀ ਏ, ਠੰਡੀ ਹਵਾ ਚੱਲਦੀ ਏ, ਅਸਮਾਨ ਤੇ ਬਿਜਲੀ ਚਮਕਦੀ ਏ, ਬੱਦਲ ਗੱਜਦੇ ਪਏ ਨੇ। ਕਹਿੰਦੇ ਨੇ ਦੇਖੋ ਪਿੱਛੇ ਟਿੱਡੀ ਦਲ ਨੇ ਹੱਲਾ ਕਰ ਦਿੱਤਾ ਹੈ। ਸਤਿਗੁਰੂ ਵਿਚਕਾਰ ਨੇ ਤੇ ਅੱਗੇ ਸਰਸਾ ਨਦੀ ਵੀ ਪੂਰੇ ਜੋਬਣ ਤੇ ਆਪਣੇ ਉਛਾਲੇ ਨੂੰ ਪੈਦਾ ਕਰਕੇ ਬੈਠੀ ਏ, ਮਾਨੋ ਅੰਬਰ ਵੀ ਉੱਤੋਂ ਘੇਰਾ ਪਾਈ ਬੈਠਾ, ਮੀਂਹ ਪੈਂਦਾ ਹੈ। ਅੱਗੋ ਇਹ ਸਰਸਾ ਨਦੀ ਵੀ ਘੇਰਦੀ ਪਈ ਏ, ਪਿੱਛੋਂ ਟਿੱਡੀ ਦਲ ਵੀ ਚੜਿਆ ਆਉਂਦਾ ਹੈ। ਪਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਭਗਤ ਮੇਰਾ ਗੁਰੂ ਕਲਗੀ ਵਾਲਾ ਜਦੋਂ ਸਰਸਾ ਦੇ ਕਿਨਾਰੇ ਤੇ ਆਇਆ ਤੇ ਪਾਣੀ ਠਾਠਾਂ ਪਿਆ ਮਾਰਦਾ, ਸਾਰਾ ਪਰਿਵਾਰ ਇੱਥੇ ਆਇਆ ਤੇ ਦੇਖਿਆ ਅੰਮ੍ਰਿਤ ਵੇਲਾ ਹੋ ਗਿਆ, ਭਿੰਨੀ ਰੈਨੜੀਏ ਦਾ ਸਮਾਂ ਹੋ ਗਿਆ, ਚੌਥੇ ਪੈਰ ਸਵਾਹਾਂ ਦਾ ਵਕਤ ਹੋਇਆ। ਸਤਿਗੁਰੂ ਨੇ ਉਸੇ ਵਕਤ ਰੋਕ ਦਿੱਤਾ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਆਪਾਂ ਅਜੇ ਸਰਸਾ ਨੂੰ ਪਾਰ ਨਹੀਂ ਕਰਨਾ। ਤੇ ਪੁੱਛਿਆ, ਦਾਤਾ ਪਿੱਛੇ ਤਾਂ ਇੰਨੀ ਜ਼ਾਲਮ ਦੀ ਫੌਜ ਧਾਈ ਕਰਕੇ ਆਉਂਦੀ ਪਈ ਏ। ਕਹਿਣ ਲੱਗੇ, ਦਇਆ ਸਿੰਘ ਜੀ, ਜਿਸ ਅਕਾਲ ਪੁਰਖ ਦੀ ਕਿਰਪਾ ਨਾਲ ਅਸੀਂ ਅਡੋਲ ਰਹਿਣਾ ਹੈ, ਅੰਮ੍ਰਿਤ ਵੇਲਾ ਹੋ ਗਿਆ, ਆਸਾ ਦੀ ਵਾਰ ਦਾ ਸਮਾਂ, ਕੀ ਹੋਇਆ ਜੇ ਟਿੱਡੀ ਦਲ ਪਿੱਛੇ ਵੇ ਸਰਸਾ ਨਦੀ ਸਾਹਮਣੇ ਛਾਲਾਂ ਪਈ ਮਾਰਦੀ ਏ। ਪਰ ਜਿੰਨੀ ਦੇਰ ਤੱਕ ਅੰਮ੍ਰਿਤ ਵੇਲੇ ਦੇ ਦੀਵਾਨ ਨਹੀਂ ਸੱਜਦੇ ਉਨੀ ਦੇਰ ਤੱਕ ਆਪਾਂ ਸਰਸਾ ਨੂੰ ਪਾਰ ਨਹੀਂ ਕਰਨਾ। ਸਰਸਾ ਦੇ ਕਿਨਾਰੇ ਮੇਰੇ ਕਲਗੀ ਵਾਲੇ ਨੇ ਅਨੰਦਪੁਰ ਸਾਹਿਬ ਤੋਂ ਆ ਕੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ। ਕਿਹੋ ਜਿਹਾ ਬੇਖੌਫ ਨੇ, ਬੇਗਮ ਨੇ ਅੰਮ੍ਰਿਤ ਵੇਲੇ ਸਰਸਾ ਦੇ ਕਿਨਾਰੇ ਜਦੋਂ ਦੀਵਾਨ ਸਜਿਆ। ਹਜ਼ੂਰ ਆਪ ਉਸ ਦੀਵਾਨ ਵਿੱਚ ਹਾਜ਼ਰ ਹੋਏ ਨੇ। ਕਹਿੰਦੇ ਨੇ ਸਾਧ ਸੰਗਤ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਤੇ ਭਾਈ ਅਰਦਾਸ ਨਹੀਂ ਹੁੰਦੀ, ਉਨੀ ਦੇਰ ਤੱਕ ਤੁਸੀਂ ਦੁਸ਼ਮਣ ਨੂੰ ਘੇਰ ਕੇ ਰੱਖਣਾ। ਉਧਰੋਂ ਦੁਸ਼ਮਣ ਆਇਆ, ਲਿਖਦੇ ਨੇ ਪ੍ਰੋਫੈਸਰ ਕਰਤਾਰ ਸਿੰਘ, ਆਵਾਜ਼ ਦੇ ਕੇ ਕਹਿੰਦੇ ਨੇ ਕਿ ਸਿੱਖੋ ਹੁਣ ਤੁਸੀਂ ਆਪਣੇ ਹਥਿਆਰ ਸੱਟ ਦਿਓ, ਹੁਣ ਅਨੰਦਪੁਰ ਦਾ ਕਿਲਾ ਨਹੀਂ, ਹੁਣ ਅਨੰਦਪੁਰ ਦੀਆਂ ਪਹਾੜੀਆਂ ਨਹੀਂ, ਅਸੀਂ ਤੁਹਾਨੂੰ ਘੇਰ ਕੇ ਖਤਮ ਕਰਾਂਗੇ। ਤੇ ਅੱਗੋਂ ਬਾਬਾ ਅਜੀਤ ਸਿੰਘ ਕੜਕਵੀਂ ਆਵਾਜ਼ ਵਿੱਚ ਕਹਿੰਦੇ ਨੇ, ਉਹ ਜਾਓ ਓਏ ਬੇਧਰਮੋ, ਆਪਣੇ ਇਮਾਨ ਤੋਂ ਗਿਰੇ ਹੋਇਓ, ਮਤ ਸੋਚੋ ਅਸੀਂ ਸ਼ਸਤਰ ਛੱਡ ਦਿਆਂਗੇ। ਅਸੀਂ ਜਿੰਨੀ ਦੇਰ ਤੱਕ ਸਰੀਰ ਨੂੰ ਨਹੀਂ ਛੱਡਦੇ, ਉਨੀ ਦੇਰ ਤੱਕ ਸੱਜਣੋ ਆਪਣੇ ਹੱਥਾਂ ਵਿੱਚੋਂ ਅਸੀਂ ਸ਼ਸਤਰ ਨਹੀਂ ਛੱਡਣੇ। ਬਾਬਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਨੇ ਉਹਨਾਂ ਨੂੰ ਰੋਕ ਕੇ ਰੱਖਿਆ। ਅੰਮ੍ਰਿਤ ਵੇਲੇ ਦਾ ਦੀਵਾਨ ਸੱਜ ਗਿਆ, ਅਜੇ ਸੂਰਜ ਦੀ ਟਿੱਕੀ ਨਹੀਂ ਨਿਕਲੀ, ਸਮਾਪਤੀ ਹੋਈ ਤੇ ਕਲਗੀ ਵਾਲੇ ਨੇ ਅੱਜ ਆਪ ਅਰਦਾਸ ਕੀਤੀ ਹੈ। ਤਿਆ ਸਾਧ ਸੰਗਤ, ਅੱਜ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਆਖਰੀ ਸਮਾਂ, ਅੱਜ ਤੋਂ ਬਾਅਦ ਵਿਛੜਿਆਂ ਨੇ ਕਈਆਂ ਨੇ ਮਿਲਣਾ ਵੀ ਨਹੀਂ। ਆਪ ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਭਾਣੇ ਨਾਲ ਤੁਰੇ ਹਾਂ, ਤੇਰੀ ਰਜ਼ਾ ਵਿੱਚ ਆਨੰਦ ਏ, ਕਿਰਪਾ ਕਰੀ ਮੇਰੇ ਦਾਤਿਆ, ਜੋ ਵੀ ਕੌਤਕ ਵਾਪਰਨ ਆਪਣਾ ਭਾਣਾ ਮੰਨਣ ਦੀ ਮੈਨੂੰ ਸਮਰੱਥਾ ਦੇ ਦੇ। ਹਜ਼ੂਰ ਨੇ ਉੱਥੇ ਫਿਰ ਸਰਸਾ ਨੂੰ ਪਾਰ ਕਰਨ ਲੱਗੇ ਨੇ, ਕਿਹਾ ਸਿੰਘੋ ਝੁਕਣਾ ਨਹੀਂ, ਆਪਾਂ ਇਹਨਾਂ ਅੱਗੇ ਹਥਿਆਰ ਨਹੀਂ ਸੱਟਣੇ, ਸਰਸਾ ਨੂੰ ਪਾਰ ਕਰੋ, ਸਿੱਧੇ ਤੁਸੀਂ ਰੋਪੜ ਨੂੰ ਆ ਜਾਣਾ, ਤੇ ਜੇ ਕੋਈ ਦੂਰ ਦੁਰਾਡਾ ਪਾਣੀ ਰੋੜ ਕੇ ਲੈ ਜਾਏ, ਕੋਸ਼ਿਸ਼ ਕਰਿਓ ਕਾਫਲੇ ਨੂੰ ਮਿਲਣ ਦੀ। ਹਜ਼ੂਰ ਨੇ ਸਰਸਾ ਪਾਰ ਕਰ ਲੱਗੇ ਨੇ, ਪਰ ਸਰਸਾ ਦਾ ਜ਼ਾਲਮ ਪਾਣੀ ਇੰਨਾ ਤੇਜ਼ ਵਗਦਾ ਪਿਆ ਹੈ, ਮੇਰੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਇੰਨੇ ਤਿੰਨ ਹਿੱਸੇ ਕਰ ਦਿੱਤੇ, ਪਾਣੀ ਛੱਲਾਂ ਟਕਰਾਂਦੀਆਂ ਪਈਆਂ ਨੇ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਭਾਈ ਦਇਆ ਸਿੰਘ ਪਾਰ ਪੈ ਕਰਵਾਉਂਦੇ ਨੇ। ਮਾਤਾ ਗੁਜਰੀ ਛੋਟੇ ਸਾਹਿਬਜ਼ਾਦੇ ਪਾਣੀ ਦੇ ਬਹਾਅ ਵਿੱਚ ਥੋੜ੍ਹੀ ਦੂਰ ਜਾ ਨਿਕਲੇ ਨੇ। ਕਦੀ ਉਸ ਦ੍ਰਿਸ਼ ਨੂੰ ਅੱਖਾਂ ਦੇ ਸਾਹਮਣੇ ਤੇ ਲਿਆ ਮਣਾ, ਤੇ ਆਪਣੇ ਹਿਰਦੇ ਤੇ ਹੱਥ ਰੱਖ ਕੇ ਦੇਖ, ਕੇਵਲ ਇਹ ਕਹਾਣੀ ਨਹੀਂ, ਕੇਵਲ ਇਹ ਨਾਟਕ ਨਹੀਂ, ਕੇਵਲ ਕਿਸੇ ਫਿਲਮ ਦਾ ਸੀਨ ਨਹੀਂ, ਇਹ ਉਸ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਦੇ ਜੀਵਨ ਦੀ ਅਸਲੀਅਤ ਹੀ, ਇਹ ਹਕੀਕਤ ਹੀ। ਉਹਦੇ ਛੋਟੇ ਬੱਚੇ ਮਾਤਾ ਗੁਜਰੀ ਪਾਣੀ ਰੋੜ ਕੇ ਲੈ ਗਏ, ਥੋੜ੍ਹੀ ਦੂਰ ਜਾ ਕੇ ਨਿਕਲੇ ਨੇ। ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰੀ ਜੀ, ਭਾਈ ਮਨੀ ਸਿੰਘ ਨਾਲ ਇਹਨਾਂ ਨੇ ਸਰਸਾ ਨੂੰ ਪਾਰ ਕੀਤਾ, ਤੇ ਕੋਈ ਕਿਤੇ ਦੋ ਕੋ ਦੂਰ ਨਿਕਲਦਾ ਪਿਆ, ਕੋਈ ਤਿੰਨ ਕੋ ਦੂਰ ਨਿਕਲਦਾ ਪਿਆ। ਸਰਸਾ ਦੇ ਪਾਣੀਆਂ ਤੂੰ ਪਰਿਵਾਰ ਨੂੰ ਵਿਛੋੜ ਦਿੱਤਾ। ਮਾਤਾ ਗੁਜਰੀ ਸਾਹਿਬਜ਼ਾਦੇ ਇੱਕ ਪਾਸੇ, ਮਾਤਾ ਸੁੰਦਰੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ ਦਿੱਲੀ ਨੂੰ ਜਾਂਦੇ ਪਏ ਨੇ। ਮੇਰੇ ਕਲਗੀ ਵਾਲੇ ਦਾ ਉਹ ਵਿਦਿਆ ਸਾਗਰ ਗ੍ਰੰਥ, ਜਿਹਦਾ ਕੇਵਲ ਭਾਰ ਹੀ 9 ਮਣ ਸੀ, ਇੰਨਾ ਮਹਾਨ ਗ੍ਰੰਥ ਸੀ ਸਰਸਾ ਦੇ ਪਾਣੀਆਂ, ਤੂੰ ਉਸ ਗ੍ਰੰਥ ਨੂੰ ਵੀ ਰੋੜ ਕੇ ਲੈ ਗਏ। ਉਹ ਮਹਾਨ ਗ੍ਰੰਥ ਸਰਸਾ ਦੀ ਭੇਟ ਹੋ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਉਹਦੇ ਜਾਨ ਨਾਲੋਂ ਪਿਆਰੇ ਸਿੱਖਾਂ ਨੂੰ ਪਾਣੀ ਰੋੜ ਕੇ ਲੈ ਗਿਆ। ਹਜ਼ੂਰ ਨੇ ਸਰਸਾ ਪਾਰ ਕੀਤੀ ਤੇ ਇਸੇ ਸਰਸਾ ਦੇ ਕੰਢੇ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸੱਕਾ ਪੁੱਤਰ ਭਾਈ ਉਦੈ ਸਿੰਘ ਜ਼ਾਲਮਾਂ ਨਾਲ ਟੱਕਰ ਲੈਂਦਿਆਂ ਸ਼ਹੀਦ ਹੋ ਗਿਆ। ਉਹਨੇ ਸ਼ਹਾਦਤ ਦਾ ਜਾਮ ਸਰਸਾ ਦੇ ਕਿਨਾਰੇ ਪਾਇਆ। ਬਾਬਾ ਅਜੀਤ ਸਿੰਘ ਨੇ ਕਿਹਾ ਸੀ ਭਾਈ ਉਦੈ ਸਿੰਘ ਤੂੰ ਨਿਕਲ ਜਾ, ਤੇ ਭਾਈ ਉਦੈ ਸਿੰਘ ਨੇ ਕਿਹਾ ਸੀ ਨਹੀਂ ਬਾਬਾ ਅਜੀਤ ਸਿੰਘ, ਮੈਂ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਚਾਕਰ ਹਾਂ, ਉਹਦਾ ਗੁਲਾਮ ਹਾਂ, ਤੂੰ ਮੇਰੇ ਮਾਲਕ ਦਾ ਪੁੱਤਰ ਹੈ। ਜਿੰਨੀ ਦੇਰ ਤੱਕ ਉਦੈ ਸਿੰਘ ਦੀਆਂ ਰਗਾਂ ਵਿੱਚ ਖੂਨ ਹੈ, ਮੈਂ ਕਿਸੇ ਦੁਸ਼ਮਣ ਨੂੰ ਤੇਰੇ ਵੱਲ ਆਉਣ ਨਹੀਂ ਦੇਣਾ। ਤੈਨੂੰ ਗੁਰੂ ਕਾ ਵਾਸਤਾ, ਤੂੰ ਸਰਸਾ ਪਾਰ ਕਰ ਜਾ, ਪਰ ਮੇਰੇ ਸਰੀਰ ਵੱਲ ਧਿਆਨ ਨਾ ਦੇ। ਬਾਬਾ ਅਜੀਤ ਸਿੰਘ ਹੋਰਾਂ ਨੇ ਸਰਸਾ ਪਾਰ ਕੀਤੀ, ਭਾਈ ਉਦੈ ਸਿੰਘ ਸ਼ਹੀਦ ਹੋ ਗਏ ਨੇ। ਹਜ਼ੂਰ ਸਰਸਾ ਨੂੰ ਪਾਰ ਕਰਕੇ ਰੋਪੜ ਦੀ ਧਰਤੀ ਨੂੰ ਗਏ ਨੇ। ਕਮਾਲ ਦੀ ਖੇਡ ਸਾਹਿਬ ਨੇ, ਇੱਥੇ ਕੁਝ ਵਿਦਵਾਨ ਕਹਿੰਦੇ ਨੇ 20 ਦਸੰਬਰ ਦਾ ਦਿਨ ਜਿਹੜਾ ਸਤਿਗੁਰੂ ਨੇ ਰੋਪੜ ਬਤੀਤ ਕੀਤਾ, ਇੱਥੇ ਸਿੱਖ ਜਿਹੜੇ ਨੇ ਉਹ ਨਾਲ ਆ ਮਿਲੇ ਨੇ। ਕੁਝ ਵਿਦਵਾਨਾਂ ਨੇ ਇਹਨਾਂ ਸਿੱਖਾਂ ਦੀ ਗਿਣਤੀ 44 ਕੀਤੀ ਹੈ, ਪਰ ਸਾਹਿਬ ਨੇ ਜ਼ਫਰਨਾਮੇ ਦੇ ਅੰਦਰ 40 ਕਿਹਾ। 44 ਕੁ ਇਹਨਾਂ ਦੀ ਗਿਣਤੀ ਹੈ। ਹਜ਼ੂਰ ਨੇ ਰੋਪੜ ਤੋਂ ਇੱਥੋਂ ਰਾਤ ਵੀ, ਕੁਝ ਸਿੱਖ ਵਿਦਵਾਨ ਕਹਿੰਦੇ ਨੇ ਕਿ 20 ਦਸੰਬਰ ਦੀ ਰਾਤ ਵੀ ਇੱਥੇ ਬਤੀਤ ਕੀਤੀ ਹੈ। ਹੁਣ ਜਦੋਂ 21 ਦਸੰਬਰ ਦਾ ਦਿਨ ਚੜ੍ਹਿਆ ਤੇ ਮੇਰੇ ਕਲਗੀ ਵਾਲੇ ਦੇ ਚਿਹਰੇ ਤੇ ਅੱਜ ਕੋਈ ਅਨੋਖਾ ਨੂਰ ਹੈ। ਸਾਹਿਬ ਤੁਰਨ ਲੱਗੇ ਨੇ ਰੋਪੜ ਤੋਂ। ਜਿਹੜੇ ਸਾਕੇ ਦੀ ਮੈਂ ਅਰਜ਼ ਕਰਨੀ ਚਾਹੁੰਦਾ, ਮੈਂ ਇਸ ਕਰਕੇ ਕਿ ਸਾਨੂੰ ਆਪਣੇ ਬਾਪੂ ਦੇ ਇਸ ਇਤਿਹਾਸ ਦਾ ਪਤਾ ਲੱਗ ਜਾਏ ਕਿ ਸਾਡਾ ਪਿਛੋਕੜ ਕੀ ਹੈ। ਸਾਹਿਬ ਨੇ ਦੇਖਿਆ ਪਰਿਵਾਰ ਬਿਖਰ ਗਿਆ ਹੈ। ਸਤਿਗੁਰੂ ਰੋਪੜ ਤੋਂ ਆਨੰਦਪੁਰ ਨੂੰ ਤੁਰੇ ਨੇ। ਬੂਰ ਮਾਜਰੇ ਆ ਕੇ ਕੁਝ ਸਮਾਂ ਆਰਾਮ ਕੀਤਾ। ਉੱਥੇ ਸਾਹਿਬ ਨੂੰ ਜਲ ਪਾਣੀ ਦੀ ਵੀ ਕਈਆਂ ਨੇ ਸੇਵਾ ਕੀਤੀ ਹੈ। ਤੇ ਜਦੋਂ ਕਹਿੰਦੇ ਨੇ ਸਰਸਾ ਦੇ ਪਾਣੀ ਤੋਂ ਬਾਹਰ ਨਿਕਲੇ ਨੇ, ਤੇ ਉਸ ਵਕਤ ਅੱਲਾ ਯਾਰ ਖਾਂ ਜੋਗੀ ਸ਼ਹੀਦਾਂ ਨੇ ਵਫਾ ਅੰਦਰ ਉਹਨੇ ਕੁਝ ਗੱਲਾਂ ਕਹੀਆਂ ਨੇ। ਇੰਨੇ ਪਿਆਰ ਨਾਲ ਭਿੱਜ ਕੇ ਉਹਨੇ ਵਾਕਈ ਬੈਰਾਗ ਵਿੱਚ ਆ ਕੇ ਕਿਹਾ, ਕਹਿੰਦਾ ਜਦੋਂ ਦੇਖਿਆ ਕਿ ਕਈ ਪਿਆਰੇ ਸਿੱਖ ਪਾਣੀ ਵਿੱਚ ਡੁੱਬ ਗਏ ਨੇ, ਉਸ ਵਕਤ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਨਾ ਆਪਸ ਵਿੱਚ ਗੱਲਾਂ ਪੈ ਕਰਦੇ ਨੇ। ਉਹਨੇ ਇੱਕ ਪੰਕਤੀਆਂ ਲਿਖੀਆਂ ਕੁਝ ਕੁ, ਕਹਿੰਦਾ ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਸਰਸਾ ਮੇਂ ਡੂਬੇ ਹੋਏ ਪਿਆਰੇ ਨਜ਼ਰ ਆਏ, ਯੂੰ ਦੇਖ ਕੇ ਵਿਗੜੇ ਹੋਏ ਸਾਰੇ ਨਜ਼ਰ ਆਏ, ਬਿਖਰੇ ਹੋਏ ਸਤਿਗੁਰੂ ਕੇ ਦੁਲਾਰੇ ਨਜ਼ਰ ਆਏ। ਤੇ ਉਸ ਵਕਤ ਸਾਹਿਬਜ਼ਾਦੇ ਕਹਿ ਰਹੇ ਸਨ, ਕਹਿੰਦੇ ਨੇ ਕਿ ਹਮੇਂ ਇਜਾਜ਼ਤ ਨਹੀਂ ਹੈ ਰਨ ਕੀ, ਹਮ ਮਿੱਟੀ ਤੱਕ ਉਡਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ। ਜਦੋਂ ਤੁਰੇ ਨੇ ਰਸਤੇ ਵਿੱਚ ਕਹਿੰਦੇ ਨੇ ਕੀ ਖੇਡ ਹੈ ਦਾਤਾ ਤੇਰੀ, ਕਹਿਣ ਲੱਗੇ ਹਰ ਸਿੰਘ ਕੋ ਧੋਖਾ ਦੀਆ, ਪੇਮਾ ਸ਼ਿਕਨੋ ਨੇ, ਬੇਮਹਿਰੋ ਨੇ, ਬੇਧਰਮੋ ਨੇ, ਇਮਾਂ ਸ਼ਿਕਨੋ ਨੇ। ਜਦੋਂ ਦੋਨੋਂ ਸਾਹਿਬਜ਼ਾਦੇ ਗੱਲਾਂ ਪੈ ਕਰਦੇ ਨੇ ਤੇ ਮੇਰਾ ਕਲਗੀ ਵਾਲਾ ਦੋਨਾਂ ਦੇ ਵਿਚਕਾਰ ਆ ਗਿਆ। ਤੇ ਉਹ ਲਿਖਦਾ ਹੈ ਇੰਨੀ ਦੇਰ ਸੀ, ਇਤਨੇ ਮੈਂ ਮੁਖਾਤਬ ਹੋਵੇ ਸਤਿਗੁਰੂ ਗੁਰੂ ਗੋਬਿੰਦ, ਕਹਿਣ ਲੱਗੇ ਵੋ ਸਾਬਰੋ ਸ਼ਾਕਰ ਵੋ ਬਹਾਦਰ ਗੁਰੂ ਗੋਬਿੰਦ, ਰਸਤੇ ਮੇਂ ਗਵਾਹ ਆਏ ਥੇ ਦੋ ਦੁਰ ਗੁਰੂ ਗੋਬਿੰਦ। ਦੁਰ ਦਰ ਤੇ ਕੀਮਤੀ ਮੋਤੀ, ਦੋ ਕੀਮਤੀ ਮੋਤੀ ਗਵਾ ਚੁੱਕੇ ਨੇ, ਰਸਤੇ ਮੇਂ ਗਵਾਹ ਆਏ ਥੇ ਦੋ ਦੁਰ ਗੁਰੂ ਗੋਬਿੰਦ। ਕਹਿਣ ਲੱਗੇ ਜਦੋਂ ਤੱਕਿਆ, ਕਹਿਣ ਲੱਗੇ ਥੇ ਗਮ ਕੀ ਜਗ੍ਹਾ, ਅੰਦਰ ਗਮੀ ਨਹੀਂ ਸ਼ਾਂਤੀ ਸੇ ਪੁਰ ਗੁਰੂ ਗੋਬਿੰਦ, ਉਹਨਾਂ ਦੇ ਹਿਰਦੇ ਵਿੱਚ ਟਿਕਾ ਏ। ਜਦੋਂ ਰੋਪੜ ਤੋਂ ਬੂਰ ਮਾਜਰੇ ਸਾਹਮਣੇ ਦੇਖਿਆ ਚਮਕੌਰ ਨੂੰ, ਤੇ ਸਿੱਖ ਪੁੱਛਦੇ ਨੇ ਭਾਈ ਦਇਆ ਸਿੰਘ ਇਹ ਇਸ ਪਿੰਡ ਵਿੱਚ ਆਪਾਂ ਜਾਣਾ? ਹਜ਼ੂਰ ਨੇ ਮੁਸਕਰਾ ਕੇ ਇੱਕ ਗੱਲ ਕਹੀ, ਕਹਿਣ ਲੱਗਾ ਦਇਆ ਸਿਆ ਮੈਂ ਕਈ ਸਾਲਾਂ ਤੋਂ ਇਸ ਪਿੰਡ ਦੀ ਇੰਤਜ਼ਾਰ ਕਰਦਾ ਸਾਂ, ਉਹ ਕਦੋਂ ਘੜੀ ਆਵੇ ਜਦੋਂ ਮੈਂ ਇਸ ਪਿੰਡ ਵਿੱਚ ਪ੍ਰਵੇਸ਼ ਕਰਨਾ, ਭਾਵਾਂ ਸਾਹਿਬ ਪਹਿਲਾਂ ਵੀ ਜਾ ਚੁੱਕੇ ਨੇ। ਹਜ਼ੂਰ ਨੂੰ ਪੁੱਛਦਾ ਭਾਈ ਦਇਆ ਸਿੰਘ ਇਹ ਪਿੰਡ ਨਾਲ ਕੋਈ ਖਾਸ ਲਗਾ ਹੈ, ਇਸ ਧਰਤੀ ਦੇ ਨਾਲ ਕੋਈ ਜ਼ਿਆਦਾ ਨੇਵੇਂ, ਆਨੰਦਪੁਰ ਨੂੰ ਛੱਡ ਕੇ ਆਇਓ ਤੇ ਚਮਕੌਰ ਨੂੰ ਦੇਖ ਕੇ ਇੰਨੇ ਖੁਸ਼ ਕਿਉਂ ਹੋ? ਉੱਥੇ ਹਜ਼ੂਰ ਨੇ ਕੁਝ ਬਚਨ ਕਹਿ, ਕਹਿਣ ਲੱਗੇ ਦਇਆ ਸਿੰਘ ਜੀ ਜਿਸ ਖਿੱਤੇ ਮੈਂ ਕਹਿਤੇ ਤੇ ਹਮ ਆਨਾ ਜੇ ਵਹੀ ਹੈ, ਕੱਲ ਲੁੱਟ ਕੇ ਜਿਸ ਜਗ੍ਹਾ ਸੇ ਜਾਣਾ ਜੇ ਵਹੀ ਹੈ, ਜਿਸ ਜਗ੍ਹਾ ਪੇ ਬੱਚੋਂ ਕੋ ਕਟਾਨਾ ਜੇ ਵਹੀ ਹੈ, ਮਿੱਟੀ ਕਹਿ ਦੇਤੀ ਹੈ ਟਿਖਾਨਾ ਜੇ ਵਹੀ ਹੈ। ਅੱਜ ਉਹ ਧਰਤੀ ਆ ਜਿੱਥੇ ਮੇਰੇ ਦੋ ਪੁੱਤਰਾਂ ਨੇ ਸ਼ਹੀਦ ਹੋਣਾ, ਤੇ ਉਸ ਅਕਾਲ ਪੁਰਖ ਦਾ ਮੈਂ ਸ਼ੁਕਰ ਕਰਨਾ, ਇਸ ਕਰਕੇ ਮੈਂ ਖੁਸ਼ ਹੋ ਰਿਹਾ। ਉਹ ਧਰਤੀ ਤੂੰ ਕਿੰਨਿਆਂ ਭਾਗਾਂ ਵਾਲੀ ਹੈ ਸ਼ਬਦ ਵਰਤੇ ਜਿੱਥੇ ਮੇਰੇ ਦੋ ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਣਾ ਹੈ। ਸਾਹਿਬ ਸ਼ਾਮ ਦੇ ਵਕਤ ਚਮਕੌਰ ਸਾਹਿਬ ਪਹੁੰਚੇ ਨੇ। ਮੈਂ ਸਾਹਿਬ ਇਸ ਕਰਕੇ ਹੁਣ ਸ਼ਬਦ ਵਰਤ ਰਿਹਾ ਕਿਉਂਕਿ ਮੇਰਾ ਸਾਹਿਬ ਚਮਕੌਰ ਪਹੁੰਚ ਗਿਆ ਤੇ ਜਿਸ ਧਰਤੀ ਤੇ ਮੇਰਾ ਸਾਹਿਬ ਪਹੁੰਚਦਾ ਉਹ ਧਰਤੀ ਵੀ ਸਾਹਿਬ ਬਣ ਜਾਂਦੀ ਹੈ। ਹਜ਼ੂਰ ਚਮਕੌਰ ਸਾਹਿਬ ਪਹੁੰਚੇ ਨੇ, ਇੱਥੇ ਕੱਚੀ ਹਵੇਲੀ ਦਾ ਮਾਲਕ ਹੈ ਜਿਹਨੂੰ ਆਪਾਂ ਗੜੀ ਕਹਿੰਦੇ ਹਾਂ। ਇਸ ਹਵੇਲੀ ਵਿੱਚ ਕੁਝ ਕਮਰੇ ਨੇ, ਉੱਪਰ ਇੱਕ ਸਭਾ ਚੁਬਾਰਾ ਵੀ ਹੈ। ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਇਹਨਾਂ ਦੇ ਚਰਨਾਂ ਵਿੱਚ ਉਸ ਹਵੇਲੀ ਦਾ ਮਾਲਕ ਬੁੱਧੀ ਰਾਜ ਆਇਆ ਹੈ। ਜਦੋਂ ਦੇਖਿਆ ਕਿ ਸਾਹਿਬ ਦੇ ਨਾਲ ਭੁੱਖੇ ਭਾਣੇ ਸਿੱਖ ਨੇ, ਸਤਿਗੁਰੂ ਦੇ ਦੋ ਸਾਹਿਬ ਜ਼ਿਆਦੇ ਵੱਡੇ ਨਾਲ ਨੇ। ਕਈ ਵਿਦਵਾਨ ਇਹ ਵੀ ਲਿਖਦੇ ਨੇ ਕਿ ਉਹ ਪਹਿਲਾਂ ਇਨਕਾਰ ਕਰ ਗਿਆ, ਪਰ ਨਹੀਂ, ਸਿੱਖ ਵਿਦਵਾਨ ਕਹਿੰਦੇ ਨੇ ਉਸ ਹਵੇਲੀ ਦੇ ਮਾਲਕ ਨੇ ਚਰਨਾਂ ਵਿੱਚ ਸੀਸ ਰੱਖ ਦਿੱਤਾ ਸੀ। ਦੋ ਭਰਾ ਸਨ, ਇੱਕ ਮੰਨਦਾ ਸੀ ਦੂਜਾ ਨਹੀਂ। ਜਿਹੜਾ ਮੰਨਦਾ ਸੀ ਉਹ ਚਰਨਾਂ ਵਿੱਚ ਆ ਕੇ ਕਹਿੰਦਾ, ਸਤਿਗੁਰੂ ਤੁਸੀਂ ਸਾਡੀ ਖਾਤਰ ਪਿਤਾ ਦਿੱਤਾ, ਆਨੰਦਪੁਰ ਵਾਰ ਦਿੱਤਾ, ਤੇਰੇ ਪਰਿਵਾਰ ਦੇ ਕਈ ਟੁਕੜੇ ਹੋ ਗਏ, ਮੈਂ ਕੀ ਤੇਰੀ ਸੇਵਾ ਕਰ ਸਕਦਾ ਵਾਂ। ਜਿਸ ਧਰਤੀ ਦੀਆਂ ਤੂੰ ਗੁਲਾਮੀ ਦੀਆਂ ਜ਼ੰਜੀਰਾਂ ਕੱਟਣੀਆਂ ਚਾਹੁੰਦਾ, ਉਸ ਧਰਤੀ ਦੇ ਲੋਕ ਤੈਨੂੰ ਘਰ ਰੱਖਣ ਲਈ ਤਿਆਰ ਨਹੀਂ, ਮੈਂ ਕੁਝ ਨਹੀਂ ਤੈਨੂੰ ਦੇ ਸਕਦਾ, ਆ ਹਵੇਲੀ ਤੇਰੇ ਚਰਨਾਂ ਵਿੱਚ ਹਾਜ਼ਰੀ, ਤੂੰ ਕਿਰਪਾ ਕਰ ਇਸ ਛੋਟੀ ਜਿਹੀ ਭੇਟਾ ਨੂੰ ਪ੍ਰਵਾਨ ਕਰ ਲੈ। ਵਾਹ ਉਹ ਚੌਧਰੀ, ਹਵੇਲੀ ਤੇਰੀ ਭਾਗਾਂ ਵਾਲੀ ਹੋ ਗਈ ਆ, ਅੱਜ ਤੱਕ ਤੂੰ ਇਸ ਹਵੇਲੀ ਵਿੱਚ ਮਾਲ ਡੰਗਰ ਬੰਨੇ, ਤੂੰ ਆਪ ਰਿਹਾ, ਤੇਰੀ ਹਵੇਲੀ ਵਿੱਚ ਪਸ਼ੂ ਟਿੱਕੇ ਨੇ, ਅੱਜ ਤੋਂ ਬਾਅਦ ਰਹਿੰਦੀ ਦੁਨੀਆਂ ਤੱਕ ਇਸ ਹਵੇਲੀ ਨੇ ਇੰਨਾ ਕੁ ਮਹਾਨ ਹੋ ਜਾਣਾ ਹੀ, ਜਦੋਂ ਵੀ ਲੋਕ ਸਿੱਖ ਆਉਣਗੇ ਤੇਰੀ ਇਸ ਹਵੇਲੀ ਦੀ ਖਾਕ ਚੁੱਕ ਚੁੱਕ ਕੇ ਆਪਣੇ ਮੱਥੇ ਤੇ ਲਾਇਆ ਕਰਨਗੇ। ਮੇਰੇ ਗੁਰੂ ਕਲਗੀ ਵਾਲੇ, 21 ਦਸੰਬਰ ਦੀ ਸ਼ਾਮ ਸੂਰਜ ਛਿਪਿਆ ਤੇ ਠੰਡ ਦੀ ਪੋਹ ਦੀ ਰਾਤ ਏ, ਹਜ਼ੂਰ ਚਮਕੌਰ ਗੜੀ ਵਿੱਚ ਪ੍ਰਵੇਸ਼ ਕਰਦੇ ਨੇ। ਉਸ ਵਕਤ ਅੱਲਾ ਯਾਰ ਖਾਂ ਜੋਗੀ ਨੇ ਜਿਹੜਾ ਰਾਤ ਦਾ ਦ੍ਰਿਸ਼ ਪੇਸ਼ ਕੀਤਾ ਹੈ, ਉਸ ਬੰਦੇ ਨੇ ਕਮਾਲ ਕਰ ਦਿੱਤੀ ਏ। ਕਹਿੰਦਾ ਚਮਕੌਰ ਗੜੀ ਵਿੱਚ ਪ੍ਰਵੇਸ਼ ਕੀਤੇ, ਦੋਨੋਂ ਸਾਹਿਬਜ਼ਾਦੇ ਮੇਰੇ ਹਜ਼ੂਰ ਦੇ ਨਾਲ ਨੇ, ਭਾਈ ਦਇਆ ਸਿੰਘ ਨਾਲ ਏ, ਭਾਈ ਧਰਮ ਸਿੰਘ ਨਾਲ ਨੇ, ਭਾਈ ਮਾਨ ਸਿੰਘ ਨਾਲ ਨੇ। 44 ਕੁ ਮੈਂ ਅਰਜ਼ ਕੀਤੀ ਗੁਰਦੇਵ ਦੇ ਸਮੇਤ ਗਿਣਤੀ ਏ। ਹਜ਼ੂਰ ਗੜੀ ਵਿੱਚ ਜਦੋਂ ਆਏ ਨੇ, ਚੌਧਰੀ ਨੇ ਆਪਣੇ ਵੱਲੋਂ ਸੁੱਕਾ ਮਿੱਸਾ ਪ੍ਰਸ਼ਾਦਾ ਦਿੱਤਾ, ਅੱਜ ਕਈ ਦਿਨਾਂ ਦੇ ਭੁੱਖਿਆਂ ਨੂੰ ਗੁਰੂ ਕਾ ਲੰਗਰ ਨਸੀਬ ਹੋਇਆ ਹੈ। ਤੇ ਕਹਿੰਦੇ ਨੇ ਜਦੋਂ ਪ੍ਰਸ਼ਾਦ ਪਾਣੀ ਬਣ ਕੇ ਆ ਗਿਆ ਨਾ, ਸਿਦਕ ਵਾਲੇ ਸਿੱਖ ਨੇ ਸਾਹਿਬ ਦੇ ਚਰਨਾਂ ਵਿੱਚ ਰੱਖ ਕੇ ਕਹਿੰਦੇ ਨੇ, ਦਾਤਾ ਜੀ ਪਹਿਲਾਂ ਲੰਗਰ ਆਪ ਛਕੋ, ਸਾਹਿਬਜ਼ਾਦਿਆਂ ਨੂੰ ਛਕਾਓ, ਬਾਅਦ ਵਿੱਚ ਅਸੀਂ ਆਪਣੇ ਮੂੰਹ ਵਿੱਚ ਪਾਵਾਂਗੇ। ਮੇਰਾ ਕਲਗੀ ਵਾਲਾ ਸਤਿਗੁਰੂ ਆਪਣੇ ਮੁਰੀਦਾਂ ਨੂੰ ਨੇ ਕਰਨ ਵਾਲਾ, ਕਹਿਣ ਲੱਗਾ, ਨਹੀਂ ਭਾਈ ਦਇਆ ਸਿੰਘ ਜੀ, ਮੈਂ ਨਹੀਂ, ਤੁਸੀਂ ਮੇਰੇ ਜਿੰਦ ਤੋਂ ਵੱਧ ਪਿਆਰੇ ਹੋ, ਤੁਸੀਂ ਮੇਰੇ ਸਾਹਮਣੇ ਬਹਿ ਕੇ ਭੋਜਨ ਛਕੋ, ਤੁਸੀਂ ਛਕੋਗੇ ਮੈਨੂੰ ਆਪਣੇ ਆਪ ਹੀ ਮਿਲ ਜਾਏ। ਸਤਿਗੁਰੂ ਨੇ ਬਾਣੀ ਵਿੱਚ ਇਹੀ ਤਾਂ ਬਚਨ ਕੀਤਾ ਹੈ। ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਗੁਰੂ ਕੇ ਸਿੱਖਾ ਪੁੱਤਰ ਖਾਏ, ਮਾਂ ਦਾ ਖੂਨ ਜਿਹੜਾ ਉਹ ਵੱਧ ਹੈ, ਬੱਚੀ ਨੂੰ ਪਾਣੀ ਮਿਲ ਜਾਏ ਉਹ ਖੁਸ਼ ਹੁੰਦੀ ਏ। ਤੇ ਦਇਆ ਸਿਆ, ਪੁੱਤਰ ਖਾਏ ਮਾਂ ਖੁਸ਼ ਏ, ਮੱਛੀ ਨੂੰ ਪਾਣੀ ਮਿਲੇ ਉਹ ਖੁਸ਼ ਏ, ਤੇ ਜਦੋਂ ਤੁਸੀਂ ਆਪਣੇ ਮੂੰਹ ਵਿੱਚ ਪਾਓਗੇ ਨਾ, ਤੇ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਆਪ ਹੀ ਪਹੁੰਚ ਜਾਣਾ। ਹਜ਼ੂਰ ਨੇ ਉੱਥੇ ਇੱਕ ਬਾਣੀ ਦਾ ਪ੍ਰਮਾਣ ਦਿੱਤਾ, ਕਹਿਣ ਲੱਗੇ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਗੁਰਸਿੱਖ ਪ੍ਰੀਤ, ਕਹਿਣ ਲੱਗੇ ਸਤਿਗੁਰ ਪ੍ਰੀਤ ਗੁਰਸਿੱਖ ਮੁੱਖ ਪਾਏ, ਜਦੋਂ ਤੁਸੀਂ ਮੁੱਖ ਵਿੱਚ ਕੁਝ ਪਾਓਗੇ ਮੈਨੂੰ ਪਹੁੰਚ ਜਾਏਗਾ। ਸ਼ਾਮ ਦੇ ਵਕਤ ਸੋਧਰ ਰਹਿ ਰਾਜ ਸਾਹਿਬ ਜੀ ਦਾ ਅੱਜ ਵੀ ਪਾਠ ਹੋਇਆ। ਕੋਈ ਸਮਾਂ ਐਸਾ ਨਹੀਂ ਜਿੱਦਣ ਕਲਗੀ ਵਾਲੇ ਨੂੰ ਪਿਆਰਾ ਪ੍ਰੀਤਮ ਭੁੱਲਿਆ ਹੋਵੇ। ਸੋਧਰ ਦਾ ਪਾਠ ਹੋਇਆ ਤੇ ਸ਼ਾਮ ਨੂੰ ਸਿੱਖਾਂ ਦੀ ਵੱਖ ਵੱਖ ਥਾਵਾਂ ਤੇ ਡਿਊਟੀ ਲਾ ਦਿੱਤੀ। ਕੁਝ ਵਿਦਵਾਨ ਲਿਖਦੇ ਨੇ, ਹਜ਼ੂਰ ਦੋਨਾਂ ਸਾਹਿਬਜ਼ਾਦਿਆਂ ਨਾਲ ਤੇ ਭਾਈ ਦਇਆ ਸਿੰਘ ਨਾਲ, ਭਾਈ ਸੰਗਤ ਸਿੰਘ ਨਾਲ, ਉੱਪਰ ਵਾਲੇ ਚਬਾਰੇ ਵੀ ਚਲੇ ਗਏ ਨੇ। ਥੱਲੇ ਹਵੇਲੀ ਦੇ ਚਾਰ ਚੁਫੇਰੇ ਸਿੰਘ ਪਹਿਰਾ ਦੇਣ ਲੱਗੇ ਨੇ, ਕੁਝ ਆਰਾਮ ਪੈ ਕਰਦੇ ਨੇ। ਕਹਿੰਦੇ ਨੇ ਅੱਜ ਸੋਹਣੀ ਸੇਜ ਨਹੀਂ, ਘੋੜਿਆਂ ਦੀ ਕਾਠੀ ਨੂੰ 21 ਦਸੰਬਰ ਦੀ ਰਾਤ ਨੂੰ ਸਿੱਖਾਂ ਨੇ ਆਪਣੇ ਸਰਾਣੇ ਬਣਾਇਆ ਹੈ। ਕਾਠੀਆਂ ਥੱਲੇ ਪਾਉਣ ਵਾਲੇ ਕੱਪੜੇ ਜ਼ਮੀਨ ਤੇ ਵਿਛਾ ਲਏ ਨੇ, ਕਈ ਦਿਨਾਂ ਦੇ ਥੱਕੇ ਨੇ, ਅੱਜ ਨੀਂਦ ਵੀ ਆਉਂਦੀ ਪਈ ਏ। ਕੁਝ ਪਹਿਰਾ ਦਿੰਦੇ ਨੇ, ਕੁਝ ਜ਼ਮੀਨ ਤੇ ਲੇਟ ਕੇ ਸੌਂ ਗਏ ਨੇ। ਤੇ ਉਹ ਲਿਖਦਾ ਵਿਦਵਾਨ ਸੱਜਣ ਕਹਿੰਦਾ ਜਦੋਂ ਅੱਧੀ ਰਾਤ ਦਾ ਵੇਲਾ ਹੋਇਆ ਸਾਰੇ ਸਿੱਖ ਆਰਾਮ ਪੈ ਕਰਦੇ ਨੇ ਤੇ ਜਿਹੜਾ ਪਹਿਰੇ ਤੇ ਖਲੋਤਾ ਹੈ ਨਾ ਕਈ ਦਿਨਾਂ ਦੀ ਨੀਂਦ ਉਹਨੂੰ ਵੀ ਤੰਗ ਪਈ ਕਰਦੀ ਏ ਹੱਥ ਵਿੱਚ ਨੇਜਾ ਪਕੜਿਆ ਕਦੀ ਕਦੀ ਨੀਂਦ ਦਾ ਹਲੂਣਾ ਉਹਨੂੰ ਵੀ ਆ ਜਾਂਦਾ ਗੁਰੂ ਕਲਗੀ ਵਾਲੇ ਚਬਾਰੇ ਤੋਂ ਉਤਰੇ ਨੇ ਉਹ ਵਿਦਵਾਨ ਸੱਜਣ ਕਹਿੰਦਾ ਦੇਖ ਕਿਤੇ ਇਹੋ ਜਿਹਾ ਮੁਰਸ਼ਿਦ ਮਿਲੇਗਾ ਉਹਦੇ ਕੁਝ ਕੌਲ ਨੇ ਉਹ ਕਹਿੰਦਾ ਲੇਟ ਗਏ ਕੁਛ ਖਾਕ ਪੇ ਜੀ ਪੋਸ਼ ਵਿਛਾ ਕਰ ਪਹਿਰਾ ਲੱਗੇ ਦੇਨੇ ਕਈ ਤਲਵਾਰ ਉਠਾ ਕਰ ਗੋਬਿੰਦ ਵੀ ਸ਼ਬ ਵਾਸ ਹੋਵੇ ਸ਼ਬਦਰ ਤੇ ਰਾਤ ਦੇ ਵੇਲੇ ਸਹਿਬ ਵੀ ਆਰਾਮ ਕਰਨ ਲੱਗੇ ਨੇ ਗੋਬਿੰਦ ਵੀ ਸ਼ਬ ਵਾਸ ਹੋਵੇ ਖਾਨੇ ਮੈਂ ਜਾ ਕਰ ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ ਸੁੱਤੇ ਨਹੀਂ ਕਲਗੀ ਵਾਲਾ ਚੌਂਕੜੀ ਮਾਰ ਕੇ ਬੈਠਾ ਹੈ ਤੇ ਕੀ ਕਹਿ ਰਿਹਾ ਹੈ ਕਹਿਣ ਲੱਗਾ ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ ਵਾਹਿਗੁਰੂ 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 ਹੈ ਮੂੰਹ ਸੇ ਨਿਕਲਤਾ ਹੈ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ ਕਹਿੰਦਾ ਫਿਰ ਇੱਕੋ ਦਮ ਕੋਠੇ ਚੋਂ ਬਾਹਰ ਨਿਕਲੇ ਨੇ ਅਸਮਾਨ ਤੇ ਤਾਰੇ ਚਮਕਦੇ ਨੇ ਤੇ ਕਲਗੀ ਵਾਲੇ ਨੇ ਨਾ ਉਹਨਾਂ ਤਾਰਿਆਂ ਵੱਲ ਤੱਕ ਕੇ ਦੋਨੋਂ ਹੱਥ ਜੋੜ ਕੇ ਇੱਕ ਅਰਦਾਸ ਕੀਤੀ ਏ ਸਿੱਖ ਸੁੱਤੇ ਨੇ ਪਰ ਮੇਰਾ ਬਾਜਾਂ ਵਾਲਾ ਅਰਦਾਸ ਕੀ ਕਰਦਾ ਪਿਆ ਕਿ ਮੈਂ ਬਚ ਕੇ ਨਿਕਲ ਜਾਂ ਅਰਦਾਸ ਕੀ ਕਰਦਾ ਰੱਬਾ ਤੂੰ ਇਹ ਕੀ ਬਹਾਨੇ ਵਰਤਾਏ ਉਹ ਲਿਖਦਾ ਨਹੀਂ ਜਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇਂ ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇਂ ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇਂ ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇਂ ਅਗਲਾ ਬਚਨ ਕੀਤਾ ਕਹਿਣ ਲੱਗੇ ਕਰਤਾਰ ਸੇ ਕਹਿਤੇ ਥੇ ਗੋਇਆ ਰੂਬਰੂ ਹੋ ਕਰ ਇਹਦਾ ਮਤਲਬ ਵਾਹਿਗੁਰੂ ਦੇ ਆਹਮਣੇ ਸਾਹਮਣੇ ਹੋ ਕੇ ਮੇਰਾ ਸਾਹਿਬ ਕਹਿ ਰਿਹਾ ਹੈ ਕਰਤਾਰ ਸੇ ਕਹਿਤੇ ਥੇ ਗੋਇਆ ਰੂਬਰੂ ਹੋ ਕਰ ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋ ਕਰ ਕੱਲ ਚਮਕੌਰ ਦੀ ਗੜੀ ਵਿੱਚੋਂ ਮੈਂ ਸੁਰਖਰੂ ਹੋ ਕੇ ਨਿਕਲਣਾ ਉਹ ਕਹਿੰਦਾ ਜਦੋਂ ਅੱਗੇ ਤੁਰੇ ਨੇ ਤੇ ਪ੍ਰੇਮ ਨਾਲ ਭੇਜ ਕੇ ਕਹਿੰਦੇ ਨੇ ਮੈਂ ਤੇਰਾ ਹੂੰ ਮੇਰੇ ਬੱਚੇ ਵੀ ਤੇਰੇ ਹੈ ਮੌਲਾ ਹੈ ਤੇਰੇ ਥੇ ਤੇਰੇ ਰਹੇਗੇ ਤੇਰੇ ਦਾਤਾ ਜਿਸ ਹਾਲ ਮੇਂ ਰੱਖੇ ਵਹੀ ਹਾਲ ਹੈ ਅੱਛਾ ਜੁਝ ਸ਼ੁਕਰ ਕੇ ਆਨੇ ਕਾ ਜ਼ੁਬਾਨ ਪਰ ਨਹੀਂ ਸ਼ਿਕਵਾ ਤੇ ਪੁੱਛਦਾ ਕਵੀ ਸਤਿਗੁਰੂ ਤੈਨੂੰ ਤਾਂ ਸੋਹਣਾ ਆਸਨ ਬਣਾ ਕੇ ਦਿੱਤਾ ਹੈ ਤੇ ਤੁਸੀਂ ਆਪਣੇ ਆਸਨ ਤੇ ਆਰਾਮ ਕਿਉਂ ਨਹੀਂ ਕਰਦੇ ਤੇ ਅੱਗੋਂ ਕਲਗੀ ਵਾਲਾ ਕਹਿੰਦਾ ਉਹ ਕੀ ਦੱਸਾਂ ਅੱਜ ਮੇਰੇ ਜਿੰਦ ਨਾਲੋਂ ਪਿਆਰੇ ਸਿੱਖ ਜ਼ਮੀਨ ਤੇ ਲੇਟੇ ਨੇ ਜੇ ਉਹ ਰਾਤ ਜ਼ਮੀਨ ਤੇ ਸੁੱਤੇ ਹੋਣ ਤੇ ਮੈਨੂੰ ਸੋਹਣਾ ਆਸਨ ਇਸ ਤਰ੍ਹਾਂ ਭਾਲਦਾ ਜਿਵੇਂ ਸੂਲਾਂ ਚੁਗਦੀਆਂ ਹੋਣ ਜੇ ਸਿੱਖ ਜ਼ਮੀਨ ਤੇ ਸੁੱਤੇ ਨੇ ਮੈਂ ਆਸਨ ਤੇ ਨਹੀਂ ਉਹ ਲਿਖਦਾ ਲੇਟੇ ਹੋਏ ਹੈ ਆਜ ਖਾਲਸਾ ਜੀ ਜ਼ਮੀਨ ਪਰ ਕਿਸ ਤਰ੍ਹਾਂ ਸੇ ਚੈਨ ਆਏ ਹਮੇ ਸ਼ਾਇਨ ਸ਼ੀ ਪਰ ਮੈਂ ਕਿਵੇਂ ਆਸਨ ਤੇ ਪਵਾਂ ਕਿਉਂਕਿ ਸਿੱਖ ਮੇਰੇ ਤਾਂ ਜ਼ਮੀਨ ਤੇ ਸੁੱਤੇ ਜੀ ਉੱਥੇ ਜਿਹੜੀ ਇਹਨੇ ਕਮਾਲ ਦੀ ਗੱਲ ਕਹੀ ਕਹਿੰਦਾ ਸਾਹਿਬ ਆਏ ਨੇ ਥੱਲੇ ਦੇਖਿਆ ਕਿ ਪਹਿਰੇਦਾਰ ਥੱਕਿਆ ਪਿਆ ਨੀਂਦ ਦਾ ਹਲੂਣਾ ਹੁੰਦਾ ਤੇ ਕੋਲ ਜਾ ਕੇ ਕਹਿਣ ਲੱਗੇ ਭਾਈ ਮਦਨ ਸਿੰਘ ਉਹਦਾ ਨਾਮ ਸੀ ਕਹਿਣ ਲੱਗੇ ਗੁਰੂ ਕੇ ਸਿੱਖਾਂ ਦੇਖਿਆ ਅੱਖਾਂ ਖੋਲੀਆਂ ਮੇਰਾ ਕਲਗੀ ਵਾਲਾ ਹੈ ਭੱਜ ਕੇ ਚਰਨਾਂ ਤੇ ਡਿੱਗਾ ਸਾਹਿਬ ਛਾਤੀ ਨਾਲ ਲਾ ਕੇ ਕਹਿੰਦੇ ਨੇ ਪੁੱਤਰ ਅੱਗੇ ਤੁਸੀਂ ਮੇਰੇ ਕੋਲੋਂ ਮੰਗਦੇ ਸੀ ਮੈਂ ਤੁਹਾਡੀ ਝੋਲੀ ਵਿੱਚ ਦਾਤਾ ਪਾਉਂਦਾ ਸਾਂ ਅੱਜ ਰੌਲਾ ਨਾ ਪਾਈ ਅੱਜ ਮੈਂ ਤੇਰੇ ਤੋਂ ਕੁਝ ਮੰਗਣ ਆਇਆ ਕਹਿਣ ਲੱਗਾ ਸਤਿਗੁਰੂ ਤੂੰ ਸਮਰੱਥ ਮੈਂ ਤੇਰੇ ਦਰ ਦਾ ਭਿਖਾਰੀ ਮੇਰੇ ਤੋਂ ਕੀ ਮੰਗਣ ਆਇਓ ਇਹ ਸਾਰੀ ਘਟਨਾ 21 ਦਸੰਬਰ ਦੀ ਏ ਕਹਿਣ ਲੱਗੇ ਮਦਨ ਸਿੰਘਾਂ ਮੈਨੂੰ ਮੋੜੀ ਨਾ ਦੇਖ ਅੱਜ ਗੁਰੂ ਤੇਰੇ ਕੋਲੋਂ ਕੁਝ ਮੰਗਦਾ ਈ ਕਹਿਣ ਲੱਗੇ ਦੱਸੋ ਖਾਂ ਕਹਿਣ ਲੱਗੇ ਪੁੱਤਰ ਕਿੰਨੇ ਦਿਨ ਦਾ ਤੂੰ ਥੱਕਾ ਏ ਤੇਰੇ ਪੈਰਾਂ ਜਿਹੜੇ ਨੇ ਉਹ ਕੰਡਿਆਂ ਨੇ ਵਿੰਨੇ ਹੋਏ ਨੇ ਮੈਂ ਤੇਰੇ ਤੋਂ ਮੰਗਣ ਆਇਆ ਕਿ ਤੂੰ ਆਰਾਮ ਕਰ ਆ ਨੇਜਾ ਮੈਨੂੰ ਪਕੜਾ ਦੇ ਅੱਜ ਦੀ ਰਾਤ ਜਾ ਕੇ ਮੈਂ ਸਿੰਘਾਂ ਦਾ ਪਹਿਰਾ ਦਿਆਂ ਅੱਜ ਦੀ ਰਾਤ ਦਾ ਪਹਿਰਾ ਮੈਨੂੰ ਦੇ ਲੈਂਦੇ ਕਹਿੰਦੇ ਨੇ ਉਹਦੀਆਂ ਅੱਖਾਂ ਭਰ ਆਈਆਂ ਕਹਿਣ ਲੱਗਾ ਨਹੀਂ ਦਾਤਿਆ ਤੁਸੀਂ ਆਰਾਮ ਕਰੋ ਪਹਿਰਾ ਮੈਂ ਦੇਣਾ ਸਾਹਿਬ ਕਹਿੰਦੇ ਨੇ ਅੱਜ ਦੀ ਰਾਤ ਮੈਂ ਤੇਰੇ ਤੋਂ ਮੰਗ ਕੇ ਲਈਏ ਕਦੀ ਤੇਰੇ ਤੋਂ ਕੁਝ ਮੰਗਿਆ ਨਹੀਂ ਕਹਿਣ ਲੱਗਾ ਦਾਤਿਆ ਕੱਲ ਨੂੰ ਪਹਿਰਾ ਦਿਆ ਜੇ ਸਾਹਿਬ ਕਹਿੰਦੇ ਨੇ ਸੱਜਣਾ ਕੱਲ ਕਿੰਨੇ ਦੇਖੀਏ ਕੱਲ ਨੂੰ ਕੀ ਪਤਾ ਕੀ ਭਾਣੇ ਵਾਪਰਨੇ ਨੇ ਜਦੋਂ ਸਿੱਖ ਨੂੰ ਇੰਨੀ ਕੁ ਗੱਲ ਕਹੀ ਉਹਨੇ ਕੰਬਦੇ ਹੱਥਾਂ ਨਾਲ ਨੇਜਾ ਪਕੜਾ ਦਿੱਤਾ ਉੱਥੇ ਜਿਹੜੀ ਉਹਨੇ ਗੱਲ ਕਹੀ ਕਿਤੇ ਇਹੋ ਜਿਹਾ ਮੁਰਸ਼ਿਦ ਮਿਲੇਗਾ ਮੈਂ ਉਸ ਨਜ਼ਮ ਵਿੱਚੋਂ ਅਰਜ਼ ਕਰ ਰਿਹਾ ਜਿਹੜੀ 1913 ਵਿੱਚ ਅੱਲਾ ਯਾਰ ਖਾਂ ਜੋਗੀ ਨੇ ਲਿਖੀ ਉਹ ਕਹਿੰਦਾ ਦੁਨੀਆਂ ਦੇ ਲੋਕੋ ਸਿੰਘੋ ਇਹੋ ਜਿਹਾ ਮੁਰਸ਼ਿਦ ਕਿਤੋਂ ਨਹੀਂ ਜੇ ਮਿਲਣਾ। ਯਕੀਨ ਕਰੋ 21 ਦਸੰਬਰ ਦੀ ਰਾਤ ਸਿੱਖ ਸੁੱਤੇ ਨੇ, ਥੱਕੇ ਟੁੱਟੇ ਨੇ, ਸਾਹਿਬ ਹਵੇਲੀ ਦੇ ਦਰਵਾਜ਼ੇ ਤੋਂ ਅੰਦਰ ਨੂੰ ਆਏ ਨੇ ਤੇ ਜਿੱਥੇ ਜ਼ਮੀਨ ਤੇ ਗੁਰੂ ਕੇ ਸਿੰਘ ਪਏ ਨੇ ਕੀ ਦੇਖਿਆ? ਥੱਕਿਆਂ ਦੇ ਕਈਆਂ ਦੇ ਸਿਸ ਦੀਆਂ ਦਸਤਾਰਾਂ ਉਹ ਉਤਰੀਆਂ ਨੇ, ਕਈ ਇੰਨੇ ਕੁ ਗੂੜੀ ਨੀਂਦ ਵਿੱਚ ਸੁੱਤੇ ਨੇ, ਉਹਨਾਂ ਦੇ ਕੇਸ ਖੁੱਲੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਰਿਹਾ ਨਾ ਗਿਆ। ਹਰ ਇੱਕ ਦੀ ਕੇਸਕੀ ਨੂੰ ਪਕੜ ਕੇ ਆਪਣੇ ਹੱਥਾਂ ਨਾਲ ਉਹਨਾਂ ਦੇ ਕੇਸਾਂ ਨੂੰ ਢੱਕਣ ਲੱਗਾ ਮੇਰਾ ਸਾਹਿਬ, ਉਹਨਾਂ ਦੇ ਕੇਸ ਝਾੜਦਾ, ਕੇਸ ਢੱਕਦਾ ਪਿਆ। ਉਹਨੇ ਇੱਕ ਗੱਲ ਬੜੀ ਸੋਹਣੀ ਕਹੀ, ਜਿਹਦਾ ਸਿਰਹਾਣਾ ਨਿਕਲ ਗਿਆ ਉਹਦੇ ਸਿਰ ਨੂੰ ਗੋਡੇ ਤੇ ਰੱਖ ਕੇ ਉਹਦੇ ਥੱਲੇ ਸਿਰਹਾਣਾ ਪਿਆ ਦਿੰਦਾ ਹੈ ਤੇ ਜਿਵੇਂ ਕਹਿ ਰਿਹਾ ਹੋਵੇ, ਪੁੱਤਰੋ ਅੱਜ ਰੱਜ ਕੇ ਸੌਂ ਲਵੋ, ਅੱਜ ਤਾਂ ਤੁਸੀਂ ਰਾਤ ਸੌਣਾ ਤੇ ਕੱਲ ਨੂੰ ਤੁਸੀਂ ਮੌਤ ਦੀ ਗੋਦ ਵੀ ਸੌਂ ਜਾਣਾ। ਕਹਿਣ ਲੱਗੇ, ਇੱਕ ਇੱਕ ਸਿੰਘ ਦੇ ਕੇਸ ਝਾੜੇ, ਉਹਨਾਂ ਦੇ ਸੀਸ ਢੱਕੇ, ਸਿਰਹਾਣੇ ਕਾਠੀਆਂ ਸਿਰਹਾਣੇ ਵਾਲੀਆਂ ਠੀਕ ਕੀਤੀਆਂ। ਉਹਨੇ ਇੱਕ ਗੱਲ ਲਿਖੀ, ਕਹਿੰਦਾ ਸਾਫੇ ਕਭੀ ਸਿੰਘੋ ਕੇ ਉਠਾਤੇ ਥੇ ਜ਼ਮੀਨ ਸੇ, ਉਹਨਾਂ ਦੇ ਸਾਫੇ ਉਠਾਉਂਦੇ ਨੇ, ਕੇਸ ਉਸਕੇ ਝਾੜੇ ਲੀ ਖਾਕ ਉਸਕੀ ਜ਼ਮੀਨ ਸੇ। ਕਹਿਣ ਲੱਗੇ, ਸਰ ਠੀਕ ਕੀਏ ਸਰਕੇ ਹੋਏ ਬਾਲਸ਼ੀ ਜੀ ਸੇ, ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀਂ ਸੇ। ਉਹਨੇ ਇੱਕ ਅਗਲੀ ਗੱਲ ਕਹੀ, ਕਹਿੰਦਾ ਹਾਸ਼ਾ ਕਿਸੀ ਮੁਰਸ਼ਦ ਮੇਂ ਜੇ ਅਸਿਆਰ ਨਹੀਂ, ਯੇ ਪਿਆਰ ਕਿਸੀ ਪੀਰ ਮੇਂ ਜ਼ਿਨਹਾਰ ਨਹੀਂ, ਇਹੋ ਜਿਹਾ ਮੁਰਸ਼ਦ ਕਿਤੇ ਮਿਲੇਗਾ। ਅਗਲੀ ਜਿਹੜੀ ਉਹਨੇ ਗੱਲ ਕਹੀ, ਕਹਿੰਦਾ ਜਦੋਂ ਸਿੰਘ ਸੁੱਤੇ ਨੇ ਨਾ ਤੇ ਮੇਰੇ ਕਲਗੀ ਵਾਲੇ ਕੀ ਦੇਖਦੇ ਨੇ, ਕਿਰਪਾਨਾਂ ਚਲਾ ਚਲਾ ਕੇ ਉਹਨਾਂ ਦੀਆਂ ਹੱਥਾਂ ਤੇ ਵਿੱਢੇ ਪੈ ਚੁੱਕੇ ਨੇ, ਉਹਨਾਂ ਦੇ ਜਿਹੜੇ ਗਲੇ ਨੇ ਉਹਨਾਂ ਨੂੰ ਤੱਕਦੇ ਨੇ। ਕਹਿੰਦਾ ਸਿਰਹਾਣਿਆਂ ਵਿੱਚੋਂ ਨਿਕਲਿਆ ਜਿਨ੍ਹਾਂ ਨੇ ਕੱਲ ਨੂੰ ਮੌਤ ਦੇ ਘਾਟ ਉਤਰ ਜਾਣਾ, ਕੱਲ ਨੂੰ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਣਾ। ਗੁਰੂ ਗੋਬਿੰਦ ਸਿੰਘ ਨਾ ਇੱਕ ਇੱਕ ਸਿੱਖ ਦੇ ਚਿਹਰੇ ਤੋਂ ਕੱਪੜਾ ਧਾਂਦੇ ਨੇ ਤੇ ਆਪਣੇ ਲਬਾਂ ਨਾਲ ਸਿੱਖਾਂ ਦੇ ਮੱਥਿਆਂ ਨੂੰ ਚੁੰਮਦੇ ਪਏ। ਕਹਿੰਦਾ ਮੇਰੇ ਪੁੱਤਰੋ, ਮੈਂ ਕੁਰਬਾਨ ਤੁਹਾਡੇ ਤੋਂ, ਮੈਨੂੰ ਆਸ ਸੀ ਤੁਸੀਂ ਪੂਰੇ ਨਿਭੋਗੇ। ਕਹਿਣ ਲੱਗੇ, ਮੱਥੇ ਚੁੰਮੇ ਫਿਰ ਹੱਥਾਂ ਜਿੱਥੇ ਨਿਸ਼ਾਨ ਪਏ ਨੇ ਹੱਥ ਚੁੰਮੇ ਤੇ ਕਹਿੰਦਾ ਦੁਨੀਆਂ ਦੇ ਲੋਕੋ, ਜਦੋਂ ਪੈਰਾਂ ਵਾਲੇ ਪਾਸੇ ਆਏ ਨੇ ਤੇ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਦੇ ਪੈਰਾਂ ਨੂੰ ਵੀ ਚੁੰਮਣਾ ਸ਼ੁਰੂ ਕਰ ਦਿੱਤਾ। ਉਸ ਅਦੀਬ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦਾ ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾ ਉਤਰਨਾ, ਕੱਲ ਸੁਬਹ ਥਾ ਜਿਨ ਖਾਲਸੋ ਨੇ ਜੰਗ ਮੇਂ ਮਰਨਾ, ਬਾਲੀ ਸੇ ਸ਼ਹੀਦੋ ਕੇ ਹੁਆ ਜਬ ਕੇ ਗੁਜ਼ਰਨਾ, ਮੁਸ਼ਕਿਲ ਸੇ ਹੁਆ ਇਸ ਜਾਂ ਸੇ ਕਦਮ ਆਕੇ ਕੋ ਧਰਨਾ, ਚੂਮਾ ਕਭੀ ਹਲਕੁਮ ਦਹਨ ਚੂਮਨੇ ਬੈਠੇ, ਜਬ ਗੁਰੂ ਜੀ 35 ਆਏ ਤੋ ਸਿੰਘੋ ਕੇ ਚਰਨ ਚੂਮਣੇ ਬੈਠੇ। ਕੀ ਵਾਕਿਆ ਗੁਰੂ ਚਰਨ ਚੁੰਮ ਸਕਦਾ ਹੈ? ਕਦੀ ਪੁੱਛੋ ਗੁਰੂ ਗੋਬਿੰਦ ਸਿੰਘ ਨੂੰ ਕਿ ਕੀ ਇਹ ਇਤਿਹਾਸਕਾਰ ਠੀਕ ਕਹਿ ਰਿਹਾ ਹੈ? ਤੇ ਮੇਰਾ ਗੁਰੂ ਪੁਕਾਰ ਕੇ ਕਹਿੰਦਾ ਠੀਕ, ਇਹ ਝੂਠ ਨਹੀਂ ਕਹਿ ਰਿਹਾ। ਮੇਰਾ ਸਾਹਿਬ ਤਾਂ ਖੁਦ ਪੁਕਾਰ ਕੇ ਕਹਿੰਦਾ ਹੈ, ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ, ਔਰ ਆਨ ਕੋ ਦਾਨ ਨਾ ਲਾਗੋ ਲਾਗਤ ਨੀ ਕੋ, ਆਗੈ ਫਲੈ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਹੀ ਕੋ, ਮੋਹ ਗ੍ਰਹਿ ਮੈਂ ਐ ਦੁਨੀਆਂ ਦੇ ਲੋਕੋ, ਮੇਰੇ ਘਰ ਵੀ ਜੋ ਕੁਝ ਹੈ ਮੋਹ ਗ੍ਰਹਿ ਮੈਂ, ਤਨ ਤੇ ਮਨ ਤੇ ਸਿਰ ਲਓ ਧਨ ਹੈ ਸਭ ਹੀ ਇਨਹੀ ਕੋ, ਮੇਰੇ ਘਰ ਦਾ ਤਨ ਮੇਰਾ ਮਨ ਮੇਰਾ ਘਰ। ਕਹਿਣ ਲੱਗੇ, ਮੇਰਾ ਸਿਰ ਵੀ ਗੁਰੂ ਕੇ ਸਿੰਘੋ ਕੇਵਲ ਤੁਹਾਡੇ ਵਾਸਤੇ। ਜਿਹੜਾ ਗੁਰੂ ਇਹ ਬਾਣੀ ਵਿੱਚ ਕਹਿ, ਸਾਹਿਬ ਸੱਚੇ ਪਿਤਾ ਸਿੰਘਾਂ ਵਿੱਚੋਂ ਨਿਕਲੇ ਨੇ, ਉਹ ਕਹਿੰਦਾ ਦੋਨੋਂ ਸਾਹਿਬਜ਼ਾਦੇ ਉਹ ਵੀ ਅੱਜ ਆਰਾਮ ਪੈ ਕਰਦੇ ਨੇ। ਤੇ ਆਖਰ ਇੱਕ ਬਾਪ ਹੈ ਨਾ ਇੱਕ ਪਿਤਾ ਹੈ, ਕਹਿੰਦੇ ਨੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੇ ਤਨ ਨੂੰ ਤੱਕਿਆ ਤੇ ਕਹਿੰਦੇ ਨੇ ਉਸੇ ਵਕਤ ਸੋਏ ਹੋਏ ਬੱਚੋਂ ਕੇ ਸਰ ਕੋ ਕਹਾਂ ਪਕੜ ਕਰ, ਚੱਲ ਦੋਗੇ ਅਬ ਅੱਬਾ ਕੋ ਮੁਸੀਬਤ ਮੇਂ ਜਕੜ ਕਰ। ਐ ਪੁੱਤਰ ਸਵੇਰੇ ਤੁਸੀਂ ਚਲੇ ਜਾਣਾ ਮੇਰੇ ਤੋਂ, ਉੱਥੇ ਚਲੇ ਜਾਣਾ ਜਿੱਥੇ ਤੁਹਾਡੇ ਦਾਦਾ ਜੀ ਬਿਰਾਜਮਾਨ ਨੇ, ਸੋਏ ਹੋਏ ਬੱਚੋਂ ਕੋ ਕਹਾ ਸਰ ਕੋ ਪਕੜ ਕਰ, ਚੱਲ ਦੋਗੇ ਅਬ ਅੱਬਾ ਕੋ ਮੁਸੀਬਤ ਮੇਂ ਜਕੜ ਕਰ, ਥੀ ਜ਼ਿੰਦਗੀ ਲਿਖੀ ਹੋਈ ਕਿਸਮਤ ਮੇਂ ਉਜੜ ਕਰ। ਕਹਿਣ ਲੱਗੇ, ਅਬ ਮਿਲਨੇ ਕਾ ਵਾਦਾ ਤੋ ਕੀਏ ਜਾਏ ਵਿਛੜ ਕਰ। ਐ ਪੁੱਤਰ ਇੱਕ ਵਾਰੀ ਮਿਲਣ ਦਾ ਵਾਦਾ ਤੇ ਕਰੋ। ਅਗਲੇ ਬਚਨ ਕਹੇ, ਬੱਚਿਓ ਜਿੱਦਨ ਆਨੰਦਪੁਰ ਤੋਂ ਤੁਰਿਆ ਸਾਂ, ਥੇ ਚਾਰ ਹੋ ਅਬ ਦੋ ਹੀ, ਹੁਣ ਦੋ ਰਹਿ ਗਏ ਹੋ, ਸਹਿਰ ਜੇ ਵੀ ਨਾ ਹੋਗੇ ਦਿਨ ਚੜੇਗਾ ਤੁਸੀਂ ਵੀ ਨਹੀਂ ਹੋਣਾ, ਹਮ ਸ਼ੁਕਰ ਕਰੇਂਗੇ ਅਗਰ ਯੇ ਵੀ ਨਾ ਹੋਗੇ। ਮੈਂ ਅਕਾਲ ਪੁਰਖ ਦਾ ਸ਼ੁਕਰ ਕਰਾਂਗਾ ਮੇਰੇ ਪੁੱਤਰ, ਜੇ ਤੁਸੀਂ ਵੀ ਚਲੇ ਜਾਓਗੇ ਤੇ ਅਗਲੀ ਗੱਲ ਜਿਹੜੀ ਹਜ਼ੂਰ ਨੇ ਕਹੀ ਕਹਿਣ ਲੱਗੇ ਫੁਰਮਾਤੇ ਥੇ ਕੱਲ ਦੋਨੋਂ ਹੀ ਪ੍ਰਵਾਨ ਚੜੋਗੇ ਦੁੱਖ ਭੋਗੋਗੇ ਹਮ ਖਲਤ ਮੇਂ ਤੁਮ ਚੈਨ ਕਰੋਗੇ ਖੋਤੇ ਹੀ ਸਹਿਰ ਦਾਗੇ ਜੁਦਾਈ ਹਮੇ ਦੋਗੇ ਤੇ ਅਗਲੀ ਗੱਲ ਕਹੀ ਬੇਟਾ ਸੁਪਨੇ ਮੇਂ ਆਕਰ ਕਭੀ ਖਬਰ ਅੱਬਾ ਕੀ ਵੀ ਲੋਗੇ ਹੇ ਬੱਚਿਓ ਸਵੇਰੇ ਚਲੇ ਜਾਣਾ ਖੋਤੇ ਹੀ ਸਹਿਰ ਦਾਗੇ ਜੁਦਾਈ ਹਮੇ ਦੇਗੇ ਦੋਗੇ ਕਭੀ ਸੁਪਨੇ ਮੇਂ ਆਕੇ ਖਬਰ ਅੱਬਾ ਕੀ ਵੀ ਲੋਗੇ ਐ ਮੇਰੇ ਅਜੀਤ ਐ ਮੇਰੇ ਜੁਝਾਰ ਪਿਆਰੇ ਹਮ ਕਹਿਤੇ ਹੈ ਤੂੰ ਸੁਣਤੇ ਹੋ ਦਿਲਦਾਰ ਪਿਆਰੇ ਮੈਂ ਬੋਲਣਾ ਪਿਆ ਪੁੱਤਰ ਕੋਈ ਸੁਣਦੇ ਹੋ ਪੁੱਤਰਾਂ ਸੁੱਤਿਆਂ ਨੂੰ ਅਸੀਸ ਦਿੱਤੀ ਸਿੱਖਾਂ ਦੇ ਚਰਨ ਚੁੰਮੇ ਤੇ ਅੱਜ 22 ਦਸੰਬਰ ਦਾ ਉਹ ਦਿਨ ਚੜਿਆ ਸ਼ਾਇਦ ਦੁਨੀਆਂ ਦੇ ਇਤਿਹਾਸ ਵਿੱਚ ਨਾ ਪਹਿਲਾਂ ਸੀ ਤੇ ਨਾ ਆਉਣ ਵਾਲੇ ਸਮੇਂ ਵਿੱਚ ਆਵੇਗਾ ਜਦੋਂ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਅੱਜ ਫਿਰ ਨਿਤਨਿਮ ਹੋਏ ਨੇ ਆਸਾ ਦੀਵਾਰ ਦੇ ਕੀਰਤਨ ਹੋਏ ਨੇ ਪਾਠ ਕੀਤੇ ਗਏ ਨੇ ਤੇ ਉੱਧਰ ਸੂਰਜ ਦੀ ਟਿੱਕਣੀ ਟਿੱਕੀ ਨਿਕਲੀ ਤੇ ਹਜ਼ੂਰ ਨੇ ਜ਼ਫਰਨਾਮੇ ਵਿੱਚ ਕੁਝ ਜ਼ਿਕਰ ਕੀਤਾ ਚਮਕੌਰ ਦੀ ਗੜੀ ਦਾ ਕਹਿ ਲੱਗੇ ਆਨੰਦਪੁਰ ਐ ਔਰੰਗਜ਼ੇਬ ਮੈਨੂੰ ਅਫਸੋਸ ਏ ਮੇਰੇ 40 ਭਾਏ ਭੁੱਖੇ ਪਾਣੇ ਸਿੱਖ ਉਹ ਤੇਰੇ 10 ਲੱਖ ਦੀ ਫੌਜ ਪਰ ਤੈਨੂੰ ਆਪਣੇ ਗਿਰਵਾਣ ਵੀ ਝਾਤੀ ਮਾਰਿਆ ਲੱਜਿਆ ਨਹੀਂ ਹੁੰਦੀ ਕਹਿਣ ਲੱਗੇ ਗੁਰਸਨਾ ਚ ਕਾਰੇ ਕੁਨਦ ਚਿਹਲ ਨਰ ਮੇਰੇ 40 ਭੁੱਖੇ ਪਾਣੇ ਸਿੱਖ ਸਨ ਕਿ 10 ਲੱਖ ਬਰਾਇਤ ਬਰੋ ਬੇਖਬਰ ਤੇ ਤੇਰੇ 10 ਲੱਖ ਦਾ ਟਿੱਡੀ ਦਲ ਸੀ ਸੂਰਜ ਦੀ ਟਿੱਕੀ ਨਿਕਲੀ ਕਹਿੰਦੇ ਨੇ ਉਸ ਵਕਤ ਸਭ ਤੋਂ ਪਹਿਲਾਂ ਜਰਨੈਲ ਨਾਹਰ ਖਾਂ ਆਇਆ ਮੈਂ ਕੁਛ ਮਿੰਟ ਕਹਿ ਕੇ ਸਮਾਪਤੀ ਕਰਾਂਗਾ ਨਾਹਰ ਖਾਂ ਆਇਆ ਤੇ ਕਹਿੰਦੇ ਨੇ ਪੌੜੀ ਲਾ ਕੇ ਚੜਨ ਲੱਗਾ ਮੇਰੇ ਕਲਗੀ ਵਾਲੇ ਨੇ ਪਹਿਲਾ ਤੀਰ ਪਾਇਆ ਆਪਣੇ ਕਮਾਨ ਵਿੱਚ ਪੌੜੀ ਚੜਦੇ ਨੂੰ ਤੀਰ ਨਾਲ ਵਿੰਨ ਕੇ ਧਰਤੀ ਉੱਤੇ ਸੜ ਦਿੱਤਾ ਦੂਸਰਾ ਮੁਸਲਮਾਨ ਫਿਰ ਪੌੜੀ ਲਾ ਕੇ ਚੜਨ ਲੱਗਾ ਉਹਦਾ ਨਾਮ ਏ ਗਨੀ ਖਾਂ ਇਹ ਉਹ ਗਨੀ ਖਾਂ ਨੀ ਜਿਹੜਾ ਮਾਛੀਵਾੜੇ ਵਾਲਾ ਹੈ ਇਹ ਹੋਰ ਏ ਇਹਦਾ ਨਾਮ ਏ ਗਨੀ ਖਾਂ ਹਜ਼ੂਰ ਨੇ ਉਪਰੋਂ ਗੁਰਜ ਮਾਰਿਆ ਇਹਦੇ ਸਿਰ ਨੂੰ ਉਹਨੇ ਇਸ ਤਰ੍ਹਾਂ ਭੰਨ ਦਿੱਤਾ ਹੈ ਜਿਵੇਂ ਮਾਨੋ ਮਿੱਟੀ ਦਾ ਭਾਂਡਾ ਭੱਜਦਾ ਹੋਵੇ ਇਹ ਵੀ ਜ਼ਮੀਨ ਤੇ ਡਿੱਗਾ ਹੈ ਤੇ ਤੀਜਾ ਸੀ ਖਵਾਜਾ ਮਰਦੂਦ ਜਿਹਨੂੰ ਮੁਹੰਮਦ ਅਲੀ ਵੀ ਕਹਿੰਦੇ ਨੇ ਜਦੋਂ ਦੋ ਡਿੱਗਦੇ ਡਿੱਠੇ ਨੇ ਤੇ ਇਹ ਲੁਕਦਾ ਹੋਇਆ ਦੌੜ ਗਿਆ ਤੇ ਸਾਹਿਬ ਨੇ ਜ਼ਫਰਨਾਮੇ ਵਿੱਚ ਕਿਹਾ ਔਰੰਗਜ਼ੇਬ ਦੋ ਨੂੰ ਮੈਂ ਸੱਦ ਦਿੱਤਾ ਸੀ ਮੈਨੂੰ ਇੱਕ ਅਫਸੋਸ ਕਿ ਮਰਦੂਦ ਜਿਹੜਾ ਅੱਖ ਬਚਾ ਕੇ ਨਿਕਲ ਗਿਆ ਜੇ ਕਿਤੇ ਪੌੜੀ ਲੈ ਕੇ ਮੇਰੇ ਸਾਹਮਣੇ ਆਉਂਦਾ ਤੇ ਇੱਕ ਤੀਰ ਮੈਂ ਉਹਦੀ ਛਾਤੀ ਵਿੱਚ ਵੀ ਬਖਸ਼ ਦੇਣਾ ਸੀ ਉਹ ਬਚ ਕੇ ਨਿਕਲ ਗਿਆ ਹਜ਼ੂਰ ਕਲਗੀ ਵਾਲੇ ਚਮਕੌਰ ਦਾ ਜੰਗ ਆਰੰਭ ਹੋਣ ਲੱਗਾ ਤੇ ਸਤਿਗੁਰੂ ਨੇ ਜਥੇ ਬਣਾ ਕੇ ਤੋਰਨੇ ਆਰੰਭ ਕੀਤੇ ਨੇ ਇਹ ਕਿਵੇਂ ਅੱਗੇ ਕੌਤਕ ਵਾਪਰਦਾ ਇਹ ਆਪਾਂ ਬੁੱਧਵਾਰ ਦੀ ਸ਼ਾਮ ਨੂੰ ਗੁਰੂ ਸਾਹਿਬ ਕਿਰਪਾ ਕਰਨ ਕੋਸ਼ਿਸ਼ ਕਰਾਂਗਾ ਕਿ ਜੇ ਸੰਪੂਰਨ ਹੋ ਜਾਏ ਕਿਉਂਕਿ ਦਰਦਨਾਕ ਇਹੋ ਜਿਹਾ ਸੱਕ ਹੈ ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਬੋਲਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦਿਆ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।